ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਆਗਮਨ ਪੁਰਬ ਆਪ ਜੀ ਮਨਾ ਰਹੇ ਹੋ। ਅੰਮ੍ਰਿਤ ਬਚਨਾਂ ਦਾ ਕੀਰਤਨ ਭਾਈ ਸਾਹਿਬ ਜੀ ਹੁਣੀ ਸਾਨੂੰ ਸਰਵਣ ਕਰਾ ਕੇ ਗਏ ਨੇ, ਜੋ ਗੁਰਮੁਖ ਪਿਆਰਿਆਂ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਹੀ ਵਿਚਾਰ ਕਰਨ ਵਾਸਤੇ ਇੱਕ ਤੁਕ ਸਾਨੂੰ ਵਿਸ਼ੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਆਓ ਇਸ ਅੰਮ੍ਰਿਤ ਬਚਨ ਨੂੰ ਬਖਸ਼ੇ ਹੋਏ ਸਮੇਂ ਵਿੱਚ ਰਹਿ ਕੇ ਆਪਾਂ ਵਿਚਾਰ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਰਥ ਦੇ ਮਾਰਗ ਤੇ ਚੱਲਣ ਵਾਲੇ ਜਿਹੜੇ ਭਾਗਾਂ ਵਾਲੇ ਨੇ, ਉਹਨਾਂ ਨੂੰ ਧਰਮ ਗ੍ਰੰਥਾਂ ਵਿੱਚ ਔਰ ਖਾਸ ਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੱਖ ਵੱਖ ਨਾਵਾਂ ਦੇ ਨਾਲ ਸੰਬੋਧਨ ਕੀਤਾ ਹੈ। ਧਰਮ ਨੂੰ ਕਮਾਉਣ ਵਾਲਿਆਂ ਦੀ ਸ਼ਬਦ ਬਾਣੀ ਵਿੱਚ ਭਗਤ ਵੀ ਆਇਆ। ਪਰਮਾਰਥ ਦੇ ਮਾਰਗ ਤੇ ਚੱਲਣ ਵਾਲਿਆਂ ਲਈ ਸ਼ਬਦ ਸੰਤ ਵੀ ਆਇਆ। ਉਸ ਪ੍ਰਭੂ ਦੇ ਘਰ ਤੱਕ ਪਹੁੰਚਣ ਵਾਲਿਆਂ ਨੂੰ ਆਪਾਂ ਸਾਧੂ ਜਾਂ ਸਾਧ ਸ਼ਬਦ ਨਾਲ ਵੀ ਪੁਕਾਰਨੇ ਆ। ਉਸ ਤੋਂ ਅੱਗੇ ਅਸੀਂ ਗੁਰਮੁਖ ਸ਼ਬਦ ਵਰਤਨੇ ਆ, ਬ੍ਰਹਮ ਗਿਆਨੀ ਸ਼ਬਦ ਵਰਤਨੇ ਆ। ਇਸੇ ਦੇ ਨਾਲ ਅਸੀਂ ਦੋ ਸ਼ਬਦ ਵਰਤਨੇ ਆ, ਸਿੱਖ ਔਰ ਗੁਰ ਸਿੱਖ। ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਇਹਦੇ ਅਰਥ ਕਰਨੇ ਮੈਂ ਚਾਹੁੰਦਾ। ਸਭ ਤੋਂ ਪਹਿਲੀ ਬੇਨਤੀ ਇਹ ਕਿ ਕੇਵਲ ਕਿਸੇ ਦੇ ਨਾਮ ਨਾਲ ਸ਼ਬਦ ਜੋੜ ਲੈਣਾ, ਇੱਥੋਂ ਤੱਕ ਬਾਤ ਨਹੀਂ ਬਣਦੀ। ਜਿਤਨੀ ਦੇਰ ਤੱਕ ਉਹਦੇ ਨਾਮ ਦੇ ਪਿੱਛੇ ਕਮਾਈ, ਉਸ ਦੇ ਨਾਮ ਦੇ ਪਿੱਛੇ ਜਿਹੜੇ ਗੁਣ ਨੇ, ਉਹ ਗੁਣ ਬੰਦਾ ਆਪਣੇ ਵਿੱਚ ਜੇ ਧਾਰਨ ਨਾ ਕਰੇ। ਹੁਣ ਭਗਤ ਦੇ ਲੱਛਣ ਕੀ ਨੇ? ਆਪਾਂ ਸਾਰੇ ਸ਼ਬਦ ਵਰਤਨੇ ਆ, ਇਹ ਬੰਦਾ ਬੜਾ ਭਗਤ ਹੈ ਜੀ। ਭਗਤ ਦਾ ਅਰਥ ਕੇਵਲ ਜਿਹੜਾ ਘੱਟ ਬੋਲਦਾ ਉਹਦਾ ਨਾਂ ਭਗਤ ਨਹੀਂ। ਜਿਸ ਬੰਦੇ ਨੂੰ ਦੁਨੀਆਂ ਦੀ ਕੋਈ ਸੁੱਧ ਬੁੱਧ ਨਹੀਂ, ਉਸ ਦਾ ਨਾਮ ਭਗਤ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਭਗਤ ਦੇ ਤਿੰਨ ਲਕਸ਼ਣ ਦੱਸੇ ਨੇ। ਉਹ ਤਿੰਨ ਲਕਸ਼ਣ ਭਗਤ ਦੇ ਕਿਹੜੇ ਨੇ? ਸਭ ਤੋਂ ਪਹਿਲੀ ਗੱਲ ਕਿ ਭਗਤ ਅੱਤ ਦਾ ਸੂਝਵਾਨ ਹੈ, ਪਰ ਦੁਨੀਆਂ ਦੇ ਵਿੱਚ ਕਦੀ ਆਪਣੇ ਅੰਦਰ ਦੀ ਸੂਝਵਾਨਤਾ ਦਾ ਹੰਕਾਰ ਨਹੀਂ ਕਰਦਾ। ਉਹ ਸੰਸਾਰ ਵਿੱਚ ਰਹਿੰਦਾ ਕੇਵਲ ਇੱਕ ਇਆਣਿਆਂ ਦੀ ਤਰ੍ਹਾਂ, ਇੱਕ ਭੋਲਿਆਂ ਦੀ ਤਰ੍ਹਾਂ। ਦੇਖੋ ਭਗਤ ਕੌਣ ਹੈ? ਉਹਦੇ ਕੋਲ ਸੂਝ ਬਹੁਤ ਹੈ, ਉਹਦੇ ਕੋਲ ਲਿਆਕਤ ਬਹੁਤ ਹੈ, ਮਤ ਬਹੁਤ ਉੱਚੀ ਹੈ, ਪਰ ਮਨ ਨੀਵਾਂ ਰੱਖ ਕੇ ਦੁਨੀਆਂ ਵਿੱਚ ਆਪਣੇ ਦਿਨ ਬਤੀਤ ਪਿਆ ਕਰਦਾ ਹੈ। ਪਹਿਲਾ ਲਕਸ਼ਣ, ਮਤ ਹੋਣ ਦੇ ਬਾਵਜੂਦ ਵੀ ਮਨ ਉਹਨੇ ਨੀਵਾਂ ਰੱਖਿਆ, ਮਤ ਉੱਚੀ ਅਤੇ ਮਨ ਨੀਵਾਂ ਰੱਖਿਆ। ਦੂਸਰਾ ਭਗਤ ਦਾ ਲੱਛਣ ਇਹ ਵੇ ਕਿ ਜੇ ਆਪਣੀ ਜ਼ਬਾਨ ਤੋਂ ਇੱਕ ਸ਼ਬਦ ਕਹੇ ਸਾਰੀ ਧਰਤੀ ਨੂੰ ਖਿਲਾ ਕੇ ਰੱਖ ਸਕਦਾ ਹੈ, ਪਰ ਆਪਣੇ ਤਨ ਉੱਤੇ ਪੱਥਰ ਸਹਾਰ ਲਏਗਾ, ਪਰ ਕਦੀ ਵੀ ਆਪਣੀ ਜ਼ਬਾਨ ਤੋਂ ਕਿਸੇ ਨੂੰ ਮੰਦੇ ਸ਼ਬਦ ਨਹੀਂ ਕਹੇਗਾ, ਕਦੀ ਕਿਸੇ ਦਾ ਅੰਦਰ ਤੋੜੇਗਾ ਨਹੀਂ। ਤੀਸਰਾ ਭਗਤ ਦਾ ਲਕਸ਼ਣ ਇਹ ਵੇ ਕਿ ਜੇ ਉਸ ਨੂੰ ਖਾਣ ਵਾਸਤੇ ਅੱਧੀ ਰੋਟੀ ਵੀ ਮਿਲ ਜਾਏ ਅਤੇ ਉਹਦੇ ਦਰ 'ਤੇ ਸਵਾਲੀ ਆ ਜਾਏ, ਉਸ ਅੱਧੀ ਰੋਟੀ ਵਿੱਚੋਂ ਆਏ ਹੋਏ ਦੀ ਝੋਲੀ ਵਿੱਚ ਪਾ ਦੇਗਾ, ਪਰ ਆਪ ਭੁੱਖਿਆਂ ਰਹਿ ਕੇ ਦਿਨ ਕੱਟ ਜਾਏਗਾ। ਇਹ ਭਗਤ ਦੇ ਤਿੰਨ ਲਕਸ਼ਣ ਨੇ। ਆਓ ਕਦੀ ਦਰਸ਼ਨ ਕਰੋ, ਮੈਂ ਇੱਕ ਇੱਕ ਸ਼ਬਦ ਦੇ ਅਰਥ ਕਰਕੇ ਤੁਰਨਾ ਚਾਹੁੰਦਾ ਹਾਂ, ਕਿਉਂਕਿ ਸ਼ਬਦ ਅਸੀਂ ਸਾਰੇ ਵਰਤਨੇ ਆ, ਸੰਤ ਜੀ, ਬ੍ਰਹਮ ਗਿਆਨੀ ਜੀ, ਗੁਰਸਿੱਖ ਜੀ, ਗੁਰਮੁਖ ਜੀ, ਸਾਧ ਜੀ, ਐਵੇਂ ਇੱਕ ਦੂਜੇ ਨੂੰ ਖਵਾਨਾ ਦਈਏ। ਘੱਟੋ ਘੱਟ ਗੁਰੂ ਜੀ ਤੋਂ ਪੁੱਛੀਏ ਵੀ ਜਿਹੜੇ ਸ਼ਬਦ ਅਸੀਂ ਵਰਤਨੇ ਆ ਇਹਦੇ ਪਿੱਛੇ ਜੀਵਨ ਵੀ ਹੈ ਕਿ ਨਹੀਂ। ਬਾਬੇ ਫਰੀਦ ਨੇ ਬਚਨ ਕਿਹਾ, ਕਹਿਣ ਲੱਗੇ ਭਗਤ ਦੇ ਲੱਛਣ ਨੇ, ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ। ਪਿਆਰਿਓ, ਕੋਈ ਐਸਾ ਭਗਤ ਸਦਾਏ, ਕੋਈ ਹੈ ਐਸਾ ਭਗਤ? ਦੂਸਰਾ ਸ਼ਬਦ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਸੰਤ। ਗੁਰਮੁਖੋ, ਮੈਂ ਮੰਜੀ ਸਾਹਿਬ ਇੱਕ ਬੇਨਤੀ ਕੀਤੀ ਸੀ, ਸੰਤ ਤਿੰਨ ਅੱਖਰਾਂ ਦਾ ਸੁਮੇਲ ਆਪਾਂ ਕਰ ਲਈਏ। ਜਦੋਂ ਗੁਰਮੁਖੀ ਵਿੱਚ ਲਿਖਦੇ ਹਾਂ ਸੱਸੇ ਅਤੇ ਟਿੱਪੀ ਅਤੇ ਤੱਤਾ ਸੰਤ, ਪਰ ਜਦੋਂ ਇਹਦੇ ਅੱਖਰ ਵਿਵੇਚਨ ਅਰਥ ਕਰਾਂਗੇ, ਅੱਖਰੀ ਅਰਥ ਕਰਾਂਗੇ, ਅਤੇ ਜਿਹੜੀ ਟਿੱਪੀ ਹੈ ਉਹ ਨਾਸਕਾ ਦੀ ਨੰਨੇ ਦੀ ਆਵਾਜ਼ ਮਾਰੇ ਦਏਗੀ। ਸੱਸੇ ਦਾ ਅੱਖਰੀ ਅਰਥ ਹੈ ਜਿਸ ਬੰਦੇ ਦੇ ਕੋਲ ਸਿਮਰਨ, ਸੇਵਾ, ਸਤ ਸੰਗਤ ਅਤੇ ਸੱਚਾਈ ਦਾ ਪੁਤਲਾ ਹੈ। ਧਿਆਨ ਦਿਆ ਜੇ, ਸਿਮਰਨ, ਸੇਵਾ, ਸਤ ਸੰਗਤ ਹੈ, ਉਹਦੇ ਅੰਦਰ ਰੋਮ ਰੋਮ ਵਿੱਚ ਸੱਚ ਰਚਿਆ ਹੋਵੇਗਾ, ਅਤੇ ਨੰਨੇ ਦਾ ਅਰਥ ਹੈ ਸੱਚ ਨੂੰ ਹਾਸਲ ਕਰਕੇ ਹੰਕਾਰੀ ਨਹੀਂ, ਨਿਮਰਤਾ ਵਿੱਚ ਆਪਣੇ ਦਿਨ ਬਤੀਤ ਕਰਦਾ ਹੈ। ਸੱਸਾ, ਸਤ ਸੰਗੀ, ਸੇਵਾ, ਸਿਮਰਨ, ਸੱਚ ਦਾ ਪੁਤਲਾ, ਅਤੇ ਨਾਸਕਾ ਦਾ ਸ਼ਬਦ ਟਿੱਪੀ ਕਹਿ ਰਿਹਾ ਨਿਮਰਤਾ ਦਾ ਪੁੰਜ ਹੈ, ਅਤੇ ਅਗਲਾ ਤੱਤਾਂ ਕਹਿ ਰਿਹਾ ਜੇ ਲੋੜ ਪਏ ਤਾਂ ਸੰਤ ਮਾਨਵਤਾ ਦੇ ਲਈ ਆਪਣੇ ਤਨ ਦੇ ਠੀਕਰੇ ਨੂੰ ਵੀ ਤਿਆਗ ਸਕਦਾ ਹੈ। ਇਹ ਵੇ ਸੰਤ। ਗੁਰਮੁਖੋ, ਬਾਣੀ ਵਿੱਚੋਂ ਕਦੀ ਦਰਸ਼ਨ ਕਰੋ, ਇਹ ਤਾਂ ਅੱਖਰੀ ਅਰਥ ਨੇ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਆਠ ਪੈਰ ਨਿਕਟ ਕਰ ਜਾਣੇ, ਸੰਤ ਹੋਵੇ ਜਿਹੜਾ ਅੱਠੇ ਪੈਰ ਪਰਿਪੂਰਨ ਪਰਮਾਤਮਾ ਨੂੰ ਬਿਲਕੁਲ ਅੰਗ ਸੰਗ ਜਾਣੇ। ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹੇ, ਸਭ ਕੀ ਪਗਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ, ਉਹਾ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾਂ ਕਹਿ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ। ਪਿਆਰਿਓ, ਸੰਤ ਦੀ ਪਦਵੀ ਕਹਿ ਮਿੱਤਰ ਸਤਰ ਜਾਂ ਕਹਿ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅਗ ਕਾਟਣ ਹਾਰਾਂ, ਦੁੱਖ ਦੂਰ ਕਰਨ ਜੀ ਕੇ ਦਾ ਤਾਰਾਂ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਸੰਤ ਉਹ ਜਿਹੜਾ ਬਚਨ ਕਾ ਬਲੀ ਹੈ, ਸੰਤ ਉਹ ਜਿਹੜਾ ਸੂਰਬੀਰ ਜਿਹਨੇ ਆਪਣੇ ਅੰਦਰ ਨੂੰ ਜਿੱਤਿਆ ਹੈ, तुलसी जी ने जो संत की परिभाषा दी बड़े सोहने उन्होंने अर्थ किए। देखो हर एक शब्द के विच बड़ी डूंगे अर्थ टिके। असी शब्द पढ़ने साधक दो शब्द ने, एक सिद्ध है एक साधक है। सिद्ध का आखरी अर्थ हुंदा है जिहड़ा साधना करके अपनी मंजिले मकसूद ते पहुंच गया है, जिहड़ा मुकाम ते पहुंच गया वह सिद्ध। ते साधक शब्द असी आम तौर पर पढ़ने जदों लिखने जदों ससा धद्दा ते कक्का अखर तीन वरते जाते ने मात्रा नूं छड़ दिओ। साधक दे अर्थ की ने कि एक बंदा बाहर कितने चुरस्ते विच बैठा धुप दे विच कही जांदा मैं अपने तन नूं दुख देना उहनूं साधक कहांगे? उहने रस्ता किहड़ा चुनिया? एक आदमी पुठा लटकी बैठा रोटी पानी छड्डी बैठा कही मैं साधक हां नही। साधक दे अर्थ ने सस्से दा अर्थ है सावधान, धद्दे दा अर्थ है धर्म, ते कक्के दा अर्थ है कल्याणकारी। जेड़ा बंदा कल्याणकारी धर्म दे विच सावधान होके रब दी बंदगी करदा असल विच साधक ओ है। ये तीन अखर ने। गुरमुखो देखो जेड़ी बेनती मैं कर लगा कि गुरु ग्रंथ साहिब जी ने भगत दे लक्षण दसे, संत दे लक्षण दसे। तुलसी जी ने एक शब्द क्या कहन लगे, संत एक तत् है। ते ओ तत् इस तरह है कि जिवें मानो किसी ने दुध जमे खोए नूं रिड़ के विचों मक्खण कढ लिया, वह तत् आ गए। तो कह लगे संत विच ते मक्खण विच कोई अंतर नहीं, पर अपनी गल लिखी खोई नूं आप ही कट के कह लगे नहीं, ये संत दे जीवन नाल इंसाफ नहीं। ठीक है मक्खण तत् है ताकत है, पर मक्खण विच एक कमजोरी है, जदों अपने नूं सेक लगता उदों पिघलदा है, ते संत उदो पिघलदा जो दूजिया सेक लगता है। मक्खण तत् है पर कमजोरी है अपने आप नूं सेक लगे। हुण तको गुरु तेग बहादुर कृपालू सच्चे पातशाह उन्हां दे दर ते आके पुकार कीती, दूजे नूं सेक लगा अपना अंदर पिघल गया। ते जदों उन्हां शब्द आके कह दुखी बिपर चल आए पूरी आनंद, बां असाडी पकड़िए श्री हरगोबिंद के नंद। हुण हिरदा पिघलिया ते इत्थे पट चांद दा एक बचन असी पढ़ने आ, जदों कहन लगे बां असाडी पकड़ी है श्री हरगोबिंद के नंद है। शेक किसे नूं लग्या पिघलिया गुरु तेग बहादुर, कहन लगे चित चरण कमल का आसरा, चित चरण कमल संग जोड़िए, मन लोचै बुरियाइया गुर शब्दी ए मन खोड़िए। कहन लगे बां जिन्हां दी पकड़ी है सिर दीजै बां ना छोड़िए, तेग बहादुर बोलिया धर पई है धर्म ना छोड़िए। शरीर का टुकड़ा टुकड़ा हो जाए पर धर्म ना छड्यो। तुलसी जी ने संत दे लक्षण दसे, कह लगे संत रिदा नवनीत समाना, कहो कबै पर कहो न जाना। मक्खन की करदा है निज प्रताप द्रवै नित नीता, मक्खन नू आप सेक लगे तां पिघलदा है, पर प्यारियो संत उदो पिघलदा है जदों दूजे नू सेक लगदा। मैं जिहड़ी बेनती कर लगा भगत दे लक्षण ने संत दे लक्षण ने, उस तो अगे असी एक शब्द वरतने साध। ते देखो साध किस नूं कहा जांदा है, साध दे लक्षण की ने। गुरु ग्रंथ साहिब की सुखमनी साहिब की बाणी विच असी शलोक पढ़ने आउणा, मैं अपने विषय ते मत समझो अपने विषय तो दूर। हुण साध दे लक्षण बाबा जी ने तेतों तक कहा, आगम आगाध पार ब्रह्म सोए, जो जो कहे सो मुक्ता होए, सुन मीता नानक बिनवंता साध जना की अचरज कथा। साध की कथा अचरज है, पर इत्थे ए नहीं परिभाषा दिती भी साध किनू कहिंदे ने। भाई गुरदास ने एक तो कही, कहन लगे नौ द्वारे साध, नौ द्वारे साध। साध दा अर्थ हुंदा है साधना करनी, रोकना, अपने आप ते काबू पा लेना। नौ द्वारे साध, साध सदाया जिन्हें नौ दरवाजिया ते काबू पा के साधना कीती है केवल ओ साध है। ते जिदिया अखा केवल पराए रूप नू देख के वासना पैदा कर दियां ने ओ साध नहीं। कदी तक्यो, मैं एक उदाहरण आप जी दे समक्ष रखनी चाहना। तुसी बड़ी वरी बाणी विचो एक प्रमाण पढ़िया गनका। गनका असल विच उस औरत दा नाम नहीं। गनका दे अखरी अर्थ करो गन का, का दा अर्थ है दा, गन दा अर्थ है अनगिणत। जिस दे जिस्म उत्ते अनगिणत लोक अपना हक जतान उनू गन का कहा जांदा है। ਧਿਆਨ ਦਿਆ ਜੇ ਅਸੀਂ ਇਕੱਲਾ ਸ਼ਬਦ ਇੱਥੇ ਵਰਤਨੇ, ਇੱਕ ਸਾਧੂ ਉਹਨੇ ਆਪਣਾ ਅੰਦਰ ਸਾਧਿਆ ਅਤੇ ਭਾਈ ਗੁਰਦਾਸ ਨੇ ਬਚਨ ਕਹੇ ਨੇ, ਕਹਿੰਦੇ ਨੇ ਸਿਆਲੀ ਰਾਤ ਮੀਂਹ ਪੈਂਦਾ ਹੈ ਅਤੇ ਸਾਧੂ ਦਾ ਤਨ ਭਿੱਜਿਆ ਹੈ, ਠਠੰਬਰ ਦਾ ਪਿਆ ਠੰਡ ਨਾਲ, ਦਰਵਾਜ਼ਾ ਕਿਵਾੜ ਖੜਕਾਇਆ ਅਤੇ ਅੰਦਰੋਂ ਆਵਾਜ਼ ਆਈ ਕਿ ਕੌਣ? ਸਾਧੂ ਨੇ ਆਵਾਜ਼ ਦਿੱਤੀ, ਮੈਂ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ। ਅਤੇ ਉਹ ਘਰ ਕਿਸੇ ਹੋਰ ਦਾ ਨਹੀਂ, ਉਹ ਘਰ ਇੱਕ ਗਨਕਾ ਦਾ ਹੈ। ਗਨਕਾ ਨੇ ਸੋਚਿਆ ਕਿ ਸ਼ਾਇਦ ਇਸ ਜਿਸਮ ਦਾ ਕੋਈ ਵਪਾਰੀ ਆਇਆ ਹੈ। ਲੈ ਕੇ ਦੀਪਕ ਲੈ ਕੇ ਦੀਵਾ ਜਦੋਂ ਬਾਹਰ ਨਿਕਲੀ ਤੇ ਸਾਧੂ ਨੇ ਦੇਖਿਆ ਗਨਕਾ ਵੱਲ ਤੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਬੇਟਾ, ਸ਼ਬਦ ਇਹ ਸਨ, ਬੇਟਾ ਇੱਕ ਰਾਤ ਰਹਿਣਾ, ਰਾਤ ਰਹਿਣ ਵਾਸਤੇ ਥਾਂ ਮਿਲੇਗੀ। ਉਸ ਔਰਤ ਨੇ ਜਦੋਂ ਸ਼ਬਦ ਬੇਟਾ ਸੁਣਿਆ ਤੇ ਉੱਚੀ ਸਾਰੀ ਭੁੱਬਾਂ ਮਾਰ ਕੇ ਰੋ ਪਈ। ਸਾਧੂ ਨੇ ਕਿਹਾ, ਕਹਿਣ ਲੱਗੀ ਬੱਚੀ, ਮੈਂ ਤੈਨੂੰ ਕੋਈ ਅਪ ਸ਼ਬਦ ਨਹੀਂ ਕਿਹਾ, ਸਿਰਫ ਮੈਂ ਬੇਟਾ ਸ਼ਬਦ ਕਿਹਾ ਹੈ। ਜੇ ਮੈਂ ਤੇਰੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਤੈਨੂੰ ਮੈਨੂੰ ਬਖਸ਼ ਦੇਈ, ਰਾਤ ਰਹਿਣਾ ਰੁੱਖੇ ਥੱਲੇ ਰਹਿ ਲਾਂਗੇ, ਦਰਖਤ ਥੱਲੇ ਰਹਿ ਲਾਂਗੇ। ਉਸ ਔਰਤ ਨੇ ਜਿਹੜੀ ਵਾਸ਼ਨਾ ਦੀ ਪੂਰਤੀ ਖਾਤਰ ਤਨ ਨੂੰ ਖੰਡਾਰੀ ਸੀ, ਉਹਨੇ ਦੇਖ ਕੇ ਸ਼ਬਦ ਕਿਹਾ, ਕਹਿਣ ਲੱਗੀ ਤੁਹਾਡੇ ਸ਼ਬਦ ਸੁਣ ਕੇ ਮੇਰਾ ਅੰਦਰ ਭਾਰ ਆਇਆ। ਕਿਉਂ? ਕਹਿਣ ਲੱਗੀ ਅੱਜ ਤੱਕ ਜਿਤਨੇ ਵੀ ਮੇਰੇ ਬੂਹੇ 'ਤੇ ਆਏ ਤਨ ਦੇ ਵਪਾਰੀ ਆਏ, ਅੱਜ ਪਹਿਲੀ ਵਾਰ ਆਇਆ ਜਿਹਦੇ ਵਿੱਚੋਂ ਮੈਨੂੰ ਮੇਰੇ ਬਾਪੂ ਦੀ ਸ਼ਕਲ ਦਿਸੀ। ਮੈਨੂੰ ਬੇਟੀ ਕਹਿਣ ਵਾਲਾ ਬੜੇ ਸਾਲਾਂ ਬਾਅਦ ਆਇਆ, ਕਈ ਚਿਰਾਂ ਬਾਅਦ ਮੈਂ ਬੇਟੀ ਸ਼ਬਦ ਕਿਸੇ ਦੇ ਮੁੱਖ ਤੋਂ ਸੁਣਿਆ ਹੈ। ਮੇਰੇ ਤਨ ਦੇ ਵਪਾਰੀ ਆਏ ਪਰ ਮੇਰਾ ਬਾਪ ਬਣਨ ਵਾਸਤੇ ਕੋਈ ਨਾ ਆਇਆ। ਬਸ ਕਦੀ ਬਚਪਨ ਵਿੱਚ ਪਿਤਾ ਨੇ ਕਿਹਾ ਸੀ, ਬੱਚੀ ਦੇਖੋ ਸਾਧੂ ਦਾ ਅੰਦਰ ਕਿੰਨਾ ਕੁ ਸਾਧਿਆ ਹੈ, ਇੱਕ ਸ਼ਬਦ ਕਹਿ ਕੇ ਉਸ ਦੇ ਜੀਵਨ ਨੂੰ ਤਬਦੀਲ ਕਰਕੇ ਚਲਾ ਗਿਆ। ਭਾਈ ਸਾਹਿਬ ਨੇ ਕਿਹਾ, ਭਾਵੇਂ ਤੋਤਾ ਵੀ ਦਿੱਤਾ, ਸਾਧ ਕੌਣ ਹੈ ਜਿਹਨੇ ਅੰਦਰ ਸਾਧਿਆ ਹੈ? ਗੁਰਮੁਖੋ ਮੈਨੂੰ ਬਖਸ਼ ਦਿਆ ਜੇ। ਉਹ ਸਾਧੂ ਨਹੀਂ ਕਿ ਜਿਹੜਾ ਕਿਸੇ ਦੇਵੀ ਵੱਲ ਤੱਕੇ, ਸੱਤ ਵਰਤੀ ਵੱਲ ਤੱਕੇ ਅਤੇ ਵਾਸ਼ਨਾ ਪੈਦਾ ਕਰਨ ਦਾ ਯਤਨ ਕਰੇ। ਸਾਧੂ ਤਾਂ ਉਹ ਵੇ ਜਿਹਨੇ ਅੰਦਰ ਸਾਧਿਆ ਹੋਵੇ ਅਤੇ ਵੇਸ਼ਵਾ ਵੱਲ ਤੱਕੇ ਅਤੇ ਉਹ ਦੇਵੀ ਬਣ ਜਾਵੇ, ਉਹਦਾ ਅੰਦਰ ਟਿਕ ਜਾਏ, ਉਹਦੇ ਅੰਦਰ ਨੂੰ ਪਰਮਾਤਮਾ ਟਿਕਾ ਦੇ। ਨੌ ਦੁਆਰੇ ਸਾਧ ਸਾਧ ਸਦਾਇਆ। ਹੁਣ ਇਸ ਤੋਂ ਅਗਲਾ ਅੱਖਰ ਅਸੀਂ ਵਰਤਨੇ ਹਾਂ, ਬ੍ਰਹਮ ਗਿਆਨੀ। ਕੌਣ ਹੈ ਬ੍ਰਹਮ ਗਿਆਨੀ? ਕੇਵਲ 108 ਲਿਖਣ ਨਾਲ ਨਹੀਂ, ਮਨ ਸਾਚਾ ਮੁੱਖ ਸਾਚਾ ਸੋਏ। ਹੁਣ ਜੇ ਆਪਾਂ ਕਹਿ ਲਈਏ ਜੀ ਮੇਰੇ ਮਨ ਵਿੱਚ ਵੀ ਸੱਚ, ਮੂੰਹ ਤੋਂ ਵੀ ਸੱਚ ਬੋਲਣਾ, ਤੇ ਗੁਰੂ ਜੀ ਕਹਿੰਦੇ ਨੇ ਜਿਸ ਦੁਨੀਆਂ ਵਿੱਚ ਵਿਚਰਨਾ ਇਹਦੇ ਵਿੱਚ ਵੇਖਦਿਆਂ ਇੱਕ ਤੋਂ ਬਿਨਾਂ ਕਿਸੇ ਨੂੰ ਤੱਕੀ ਨਾ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਕੋਏ। ਉਸ ਤੋਂ ਅੱਗੇ ਸ਼ਬਦ ਹੁੰਦਾ ਆਪਾਂ ਪੜ੍ਹਨੇ ਆ, ਗੁਰਮੁਖ। ਕੌਣ ਹੈ ਗੁਰਮੁਖ? ਪਿਆਰਿਓ ਕਦੀ ਤੱਕਿਓ, ਬੜਾ ਸ਼ਬਦ ਬਾਣੀ ਵਿੱਚ ਗੁਰਮੁਖ ਆਇਆ। ਹਜ਼ੂਰ ਨੇ ਕਿਹਾ ਗੁਰਮੁਖ ਲਾਦਾ ਮਨਮੁਖ ਗਵਾਇਆ, ਬਾਬਾ ਜੀ ਨੇ ਕਿਹਾ ਗੁਰਮੁਖ ਲਾਹਾਂ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਕੌਣ ਹੈ? ਬਾਣੀ ਵਿੱਚ ਬਚਨ ਆਉਂਦਾ ਹੈ, ਬਾਬੇ ਨਾਨਕ ਲਈ ਵੀ ਸ਼ਬਦ ਵਰਤੇ ਨੇ, ਗੁਰਮੁਖ ਕੱਲ ਵਿੱਚ ਪ੍ਰਗਟ ਹੋਵਾ। ਪਿਆਰਿਓ ਕੋਈ ਛੋਟਾ ਸ਼ਬਦ ਹੈ? ਗੁਰਮੁਖ ਕੱਲ ਵਿੱਚ ਪ੍ਰਗਟ ਹੋਵਾ। ਗੁਰੂ ਅਰਜੁਨ ਦੇਵ 33 ਤਵੀ 'ਤੇ ਬੈਠੇ ਨੇ ਅਤੇ ਭਾਈ ਗੁਰਦਾਸ ਕਹਿ ਰਹੇ ਨੇ ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਦ ਸਾਧ ਸੰਗ ਜਾਣੀ, ਗੁਰ ਅਰਜੁਨ ਵਿਟੋਂ ਕੁਰਬਾਣੀ। ਗੁਰੂ ਅਰਜੁਨ ਸਾਹਿਬ ਲਈ ਸ਼ਬਦ ਵਰਤਿਆ ਗੁਰਮੁਖ। ਅਤੇ ਜੇ ਬਾਣੀ ਵਿੱਚੋਂ ਪੜ੍ਹੀਏ ਕੌਣ ਹੈ ਗੁਰਮੁਖ, ਅਖਰੀ ਅਰਥ ਕਰਾਂਗੇ ਜਿਸ ਦਾ ਮੁੱਖ ਗੁਰੂ ਵੱਲ ਹੈ। ਪਰ ਪਿਆਰਿਓ ਇਹਦੇ ਅਰਥ ਇਹ ਵੀ ਕਰਨੇ ਆ ਕਿ ਜਿਹਦੇ ਮੁੱਖ ਵਿੱਚ ਗੁਰੂ ਕਾ ਨਾਮ ਹੈ, ਗੁਰਮੁਖ। ਹੁਣ ਗੁਰਮੁਖ ਦਾ ਜੀਵਨ ਕੀ ਹੈ? ਗੁਰਮੁਖ ਦਾ ਜੀਵਨ ਹੈ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਗੁਰਮੁਖ ਹੈ। ਉਸ ਤੋਂ ਅੱਗੇ ਬਚਨ ਅਸੀਂ ਪੜ੍ਹਨੇ ਆ ਗੁਰਸਿੱਖ, ਜੋ ਆਪ ਨੇ ਵਿਸ਼ਾ ਦਿੱਤਾ। ਮੈਂ ਇੱਕ ਤੁਹਾਡੇ ਨਾਲ ਬਚਨ ਬਾਣੀ ਵਿੱਚੋਂ ਸਾਂਝਾ ਕਰਕੇ ਚੱਲਣਾ ਚਾਹੁੰਦਾ ਕਿ ਪਿਆਰਿਓ ਠੀਕ ਹੈ, ਪਦਵੀਆਂ ਨੇ, ਯਤਨ ਕਰੋ ਸਿੱਖ ਬਣਨ ਦਾ, ਯਤਨ ਨਾ ਕਰੋ ਕਿ ਆਪਣੇ ਆਪ ਨੂੰ ਗੁਰੂ ਬਣਾਉਣ ਦਾ। ਮੇਰੀ ਬੇਨਤੀ ਸਮਝਿਓ, ਇੱਕ ਬਚਨ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਸਾਰੇ ਪਰਮਾਰਥ ਕਮਾਉਣ ਵਾਲੇ ਗਿਣ ਦਿੱਤੇ ਅਤੇ ਕਹਿਣ ਲੱਗੇ ਧਨ ਧਨ ਭਾਗ ਤਿੰਨਾਂ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ। ਧਨ ਧਨ ਭਾਗ ਤਿੰਨਾਂ, ਸੰਤ ਜਨਾ ਉਹਨਾਂ ਗੁਰਮੁਖਾਂ ਦੇ ਭਾਅ ਕਿੰਨੇ ਚੰਗੇ ਨੇ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਪੈ ਕਰਦੇ ਨੇ, ਉਹ ਸਾਧ ਕਿੰਨੇ ਕੁ ਚੰਗੇ ਨੇ ਕਿ ਜਿਹੜੇ ਪਰਮਾਤਮਾ ਦਾ ਕੀਰਤਨ ਪੈ ਕਰਦੇ ਨੇ, ਉਹ ਗੁਰਮੁਖ ਕਿੰਨੇ ਚੰਗੇ ਨੇ ਜਿਹੜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਡਿੱਗੇ ਨੇ। ਧੰਨ ਧੰਨ ਭਾਗ ਤਿੰਨਾਂ ਭਗਤ ਜਨਾ ਹਰ ਨਾਮਾ ਹਰ ਮੁਖ ਕਹਿਤਿਆਂ, ਧੰਨ ਧੰਨ ਭਾਗ ਤਿੰਨਾਂ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ, ਧੰਨ ਧੰਨ ਭਾਗ ਤਿੰਨਾਂ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ, ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ ਜੋ ਗੁਰ ਸਿੱਖ, ਧਿਆਨ ਦਿਆ ਜੇ ਪਾਠ ਵਿੱਚ, ਜੋ ਗੁਰ ਸਿੱਖ ਗੁਰੂ ਜੀ ਦੀ ਸਿੱਖਿਆ, ਕਹਿਣ ਲੱਗੇ ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਸਾਰੇ ਚੰਗੇ ਨੇ ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਹਨ। ਸਭ ਤੋਂ ਵੱਡੇ ਭਾਗ ਉਸ ਗੁਰਸਿੱਖ ਦੇ ਨੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਡਿੱਗਾ ਹੈ। ਹੁਣ ਗੁਰੂ ਦੇ ਚਰਨਾਂ ਵਿੱਚ ਕੀ ਡਿੱਗਣਾ ਹੈ? ਗੁਰੂ ਰਾਮਦਾਸ ਜੀ ਦਾ ਤੁਸੀਂ ਬਚਨ ਦਿੱਤਾ ਹੈ ਅਤੇ ਇਸ ਬਚਨ ਨੂੰ ਕਿਤੇ ਅਮਲੀ ਜਾਮਾ ਪਹਿਨਾ ਦਿੱਤਾ ਜਾਏ। ਸਭ ਤੋਂ ਪਹਿਲੀ ਗੱਲ, ਸਿੱਖ ਇਹ ਕਦੀ ਭੁੱਲੇ ਨਾ, ਨਾਮ ਇਹਦੀ ਰੀੜ ਦੀ ਖੱਡੀ ਹੈ। ਜੇ ਸਿੱਖ ਦੇ ਅੰਦਰੋਂ ਨਾਮ ਅਭਿਆਸ ਚਲਾ ਗਿਆ, ਜਿੰਨਾ ਮਰਜ਼ੀ ਅਡੰਬਰ ਕਰੀ ਜਾਏ, ਨਾਮ ਤੋਂ ਬਿਨਾਂ ਸਿੱਖੀ ਕਾਇਮ ਨਹੀਂ ਰਹੇਗੀ। ਸਤਿਗੁਰੂ ਨੇ ਪਹਿਲਾ ਬਚਨ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਧਿਆਵੈ। ਉਹ ਭਲਕੇ ਦਾ ਅਖਰੀ ਅਰਥ ਸਵੇਰਾ, ਸਵੇਰੇ ਦਾ ਅਰਥ ਹੈ ਅੰਮ੍ਰਿਤ ਵੇਲਾ। ਪਹਿਲੀ ਗੱਲ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਧਿਆਵੇ। ਹੁਣ ਇੱਥੇ ਥੋੜ੍ਹਾ ਜਿਹਾ ਮੈਂ ਰੁਕਣਾ ਚਾਹੁੰਦਾ। ਭਲਕੇ ਸਾਡਾ ਇੱਕ ਸਵਾਲ ਹੁੰਦਾ ਹੈ, ਅਸੀਂ ਜਣੇ ਖਣੇ ਨੂੰ ਪੁੱਛਦੇ ਹਾਂ ਜੀ ਅਰਦਾਸ ਕਰੋ ਅੰਮ੍ਰਿਤ ਵੇਲਾ ਸਾਂਭਿਆ ਜਾਏ, ਅੰਮ੍ਰਿਤ ਵੇਲੇ ਜਾਗਣ ਦੀ ਦਾਤ ਬਖਸ਼ੇ। ਮੈਂ ਕਹਿੰਦਾ ਪਹਿਲਾਂ ਅਰਦਾਸ ਕਰੋ ਗੁਰੂ ਸਾਨੂੰ ਵਕਤ ਨਾਲ ਸੌਣ ਦੀ ਜਾਚ ਬਖਸ਼ੇ। ਜਿਹਨੇ 12 ਵਜੇ ਤੱਕ ਰਾਤ ਮੂਵੀਆਂ ਦੇਖਣੀਆਂ ਨੇ ਅਤੇ ਸਵੇਰੇ ਜਿਹੜਾ ਟੱਕਰੇ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ, ਮੈਂ ਕਹਿੰਦਾ ਪਹਿਲਾਂ ਇਹ ਕਹਿਣਾ ਸ਼ੁਰੂ ਕਰੋ ਅਰਦਾਸ ਕਰੋ ਸਾਨੂੰ ਵਕਤ ਨਾਲ ਸੌਣ ਦੀ ਜਾਚ ਆ ਜਾਏ। ਹੁਣ ਕਦੀ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਦੇਖਿਓ ਜਾ ਕੇ, ਮੈਂ ਇੱਕ ਤੁਹਾਨੂੰ ਉਦਾਹਰਨ ਦੇਣ ਲੱਗਾ। ਬਾਬਾ ਬੁੱਢਾ ਸਾਹਿਬ ਦੀ ਬੇਰ ਹੈ ਨਾ, ਲਾਚੀ ਬੇਰ ਹੈ, ਦੁੱਖ ਭੰਜਣੀ ਬੇਰੀ ਹੈ, ਉਹਨੂੰ ਸ਼ਾਮ ਨੂੰ 7 ਵਜੇ ਤੁਸੀਂ ਦੇਖਿਓ ਅਤੇ ਇੰਜ ਲੱਗੇਗਾ ਕਿਸੇ ਨੇ ਥੱਲੇ ਚਿੱਟੀ ਚਾਦਰ ਵਿਛਾ ਦਿੱਤੀ ਹੈ ਇਹਦੀਆਂ ਟਾਹਣੀਆਂ ਦੇ। ਉੱਥੇ ਕੌਣ ਬੈਠੇ ਨੇ? ਨਿੱਕੇ ਨਿੱਕੇ ਉੱਡਣ ਵਾਲੇ ਪੰਛੀ, ਚਿੜੀਆਂ ਬੈਠੀਆਂ ਨੇ, ਨਿੱਕੇ ਨਿੱਕੇ ਪਰਿੰਦੇ ਬੈਠੇ ਨੇ। ਜਿਤਨਾ ਮਰਜ਼ੀ ਕੋਲ ਰੌਲਾ ਪਾਈ, ਜੋ ਜਿੰਨਾ ਮਰਜ਼ੀ ਆਵਾਜ਼ ਉੱਚੀ ਆਉਂਦੀ ਹੋਵੇ, ਪਰ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਹੋਏ ਕਿਸੇ ਵੀ ਪਰਿੰਦੇ ਦੀ ਤੁਸੀਂ ਉੱਚੀ ਆਵਾਜ਼ ਨਹੀਂ ਸੁਣੋਗੇ। ਡਿਸਟਰਬ ਨਹੀਂ ਹੋ ਰਿਹਾ ਬੰਦਿਆਂ? ਤੂੰ ਇਹਨਾਂ ਪੰਛੀਆਂ ਤੋਂ ਸਿੱਖ ਲੈ ਸੌਣਾ ਅਤੇ ਜਾਗਣਾ ਕੀ ਹੈ। ਰਾਤ 7 ਵਜੇ 8 ਵਜੇ ਉਹ ਪੰਛੀ ਬਿਲਕੁਲ ਟਿਕ ਗਏ ਨੇ ਅਤੇ ਅਸੀਂ ਅਜੇ 2-2:30 ਵਜੇ ਸੌਣਾ ਸ਼ੁਰੂ ਕਰਨੇ ਹਾਂ। ਅਤੇ ਚੇਤੇ ਰੱਖਿਓ ਉੱਥੇ ਜਦੋਂ ਅੰਮ੍ਰਿਤ ਵੇਲੇ ਨਾਮ ਜਪਣ ਵਾਲਿਆਂ ਦੇ ਅੰਦਰੋਂ ਲਹਿਰ ਨਿਕਲਦੀ ਏ ਅਤੇ ਉਸ ਚਿੜੀ 'ਤੇ ਇੰਨਾ ਅਸਰ ਕੀਤਾ, ਇੱਕੋ ਦਮ ਭਲਕੇ ਉੱਠ ਕੇ ਉਹ ਵੀ ਰੱਬ ਨੂੰ ਗਾਉਣ ਲੱਗ ਪਈ। ਬਾਣੀ ਵਿੱਚ ਸਿੱਖ ਅੰਮ੍ਰਿਤ ਬਚਨ ਪੜ੍ਹਨੇ, ਆਪ ਤਵੱਜੋ ਦੇਣਾ, ਟਿਕ ਕੇ ਥੋੜ੍ਹਾ ਜਿਹਾ ਸੁਣੋ। ਇੱਕ ਸ਼ਬਦ ਬਚਨ ਆਉਂਦਾ, ਚਿੜੀ ਚੌਕੀ ਪਹੁ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਟੀਕਾਕਾਰਾਂ ਗੁਰਮੁਖਾਂ ਨੇ ਇਹਦੇ ਅਰਥ ਕੀਤੇ ਨੇ ਕਿ ਅੰਮ੍ਰਿਤ ਵੇਲੇ ਚਿੜੀ ਚੌਕ ਪਈ, ਨਾਲ ਕੀਤਾ ਬਚਨ ਵੀ ਜਦੋਂ ਹਵਾ ਚੱਲੀ ਨਾ, ਹਵਾ ਚੱਲਣ ਦੇ ਨਾਲ ਚਿੜੀਆਂ ਚਹਿਕਣ ਲੱਗ ਪਈਆਂ, ਅਰਥ ਇਹ ਹੀ ਕੀਤੇ ਨੇ। ਗੁਰਮੁਖੋ ਮੈਂ ਦਾਅਵਾ ਨਹੀਂ ਕਰਦਾ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਧਰਮ ਦੀ ਦੁਨੀਆਂ ਵਿੱਚ ਕਦੀ ਵੀ ਕਿਸੇ ਕਰਮ ਦਾ ਦਾਅਵਾ ਨਾ ਕਰੋ। 99 ਪੈਰ ਬਿਲਕੁਲ ਸਹੀ ਪੱਟੇ ਨੇ, ਜੇ ਸੌਵਾਂ ਪੈਰ ਹੀ ਥਿੜ ਗਿਆ ਤਾਂ ਚੇਤੇ ਰੱਖੋ ਦਾਗ ਓਨਾ ਹੀ ਲਾ ਦੇਗਾ ਜਿੰਨੇ ਪਹਿਲੇ ਪੈਰ ਨਾਲ ਲੱਗਣਾ ਸੀ। ਕਲੰਕ ਤਾਂ ਉਤਨਾ ਹੀ ਹੈ, ਤਿਲਕਣ ਬਾਜੀ ਹੈ ਸੰਸਾਰ, ਇੱਥੇ ਤਾਂ ਝੁੱਕ ਕੇ ਨਿਮਰਤਾ ਵਿੱਚ ਦੇਖ ਕੇ ਰਹੀਏ। ਇਸ ਅਰਥ ਦਾ ਮੈਂ ਦਾਅਵਾ ਨਹੀਂ ਕਰਨਾ, ਮੈਨੂੰ ਖਿਆਲ ਹੈ ਕਿ ਆਪ ਅਰਥ ਪ੍ਰਵਾਨ ਕਰੋਗੇ। ਕੀ ਹਵਾ ਚੱਲਣ ਦੇ ਨਾਲ ਚਿੜੀਆਂ ਚਹਿਕਦੀਆਂ ਨੇ? ਅਸੀਂ ਕੀ ਜੀ, ਹਵਾ ਚੱਲੀ, ਚਿੜੀ ਚਹਿਕ ਪਈ, ਵਗਨ ਬਹੁਤ ਤਰੰਗ। ਹਵਾ ਤਾਂ ਰਾਤ ਨੂੰ ਵੀ ਚੱਲਦੀ ਹੈ, ਉਦੋਂ ਕਿਉਂ ਨਹੀਂ ਚਿੜੀ ਚਹਿਕੀ? ਉਦੋਂ ਕਿਉਂ ਨਹੀਂ ਬੋਲੀ ਉਹ ਚਿੜੀ? ਉੱਥੇ ਬਚਨ ਹੈ ਚਿੜੀ ਚੌਂਕੀ ਪਹੁ ਫੁੱਟੀ, ਵਗਨ ਬਹੁਤ ਤਰੰਗ, ਇਹ ਤਰੰਗ ਇਹ ਲਹਿਰਾਂ ਕਿੱਥੋਂ ਨਿਕਲੀਆਂ ਨੇ? ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਜਦੋਂ ਬੰਦਗੀ ਕਰਨ ਵਾਲੇ ਬੈਠੇ ਨੇ ਅੰਮ੍ਰਿਤ ਵੇਲੇ, ਪ੍ਰਭਾਤ ਵੇਲੇ, ਅੱਧੀ ਰਾਤ ਤੋਂ ਬਾਅਦ ਕੋਈ ਰਾਮ ਰਾਮ, ਕੋਈ ਗੁਰੂ ਗੁਰੂ, ਕੋਈ ਰੱਬ ਰੱਬ ਉਚਾਰਦਾ ਹੈ, ਉਹਨਾਂ ਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਵੇਵਸ ਪੰਛੀਆਂ ਨੂੰ ਸਪਰਸ਼ ਕੀਤੀਆਂ, ਪੰਛੀ 'ਤੇ ਅਸਰ ਹੋ ਗਿਆ, ਉਹ ਵੀ ਚਿੜੀ ਚੌਕਣ ਲੱਗ ਪਈ। ਪਿਆਰਿਓ, ਉਹ ਵਕਤਨ ਪੈ ਗਈ। ਪ੍ਰਭਾਤ ਵੇਲੇ ਜਿਨ੍ਹਾਂ ਰੱਬ ਦੇ ਪਿਆਰੇ ਬਾਣੀ ਪੜ੍ਹਦੇ ਨੇ, ਇਹਨੂੰ ਚਿੜੀਆਂ ਕਹਾਣੀਆਂ ਨਾ ਸਮਝੋ, ਚਿੜੀਆਂ ਦੀਆਂ ਕਹਾਣੀਆਂ। ਬਾਬੇ ਫਰੀਦ ਨੂੰ ਪੁੱਛੋ, ਕਹਿਣ ਲੱਗੇ, ਖੌਂ ਬਲਿਖਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਪੁੱਛੋ ਗੁਰੂ ਰਾਮਦਾਸ ਜੀ ਨੂੰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਖਰ ਜਾਪਤ ਖੈ ਨਹੀਂ। ਹੋਰ ਕਹਿਣ ਲੱਗੇ, ਪਰਿੰਦੇ ਤੋਂ ਸਿੱਖ ਸੌਣਾ ਤੇ ਜਾਗਣਾ ਕੀ ਹੈ। ਰਾਤ ਨੂੰ ਵਕਤ ਨਾਲ ਟਿਕ ਗਿਆ, ਸਵੇਰੇ ਪ੍ਰਭਾਤ ਵੇਲੇ ਉੱਠਿਆ, ਗੁਰੂ ਜੀ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਤੇ ਉੱਠਦਾ ਸੂਰਜ ਮੁਖੀ, ਸੂਰਜ ਦੀਆਂ ਕਿਰਨਾਂ ਪਈਆਂ ਮੁਖ ਤੇ, ਤੇ ਸਰਦਾਰ ਜੀ ਨੇ ਜੁੱਲਾ ਇੱਕ ਪਾਸੇ ਕੀਤਾ, ਨੌਕਰ ਨੂੰ ਕਿਹਾ, ਪੇਪਰ ਆਇਆ ਕਿ ਨਹੀਂ, ਕਿਉਂਕਿ ਵਿੱਚੋਂ ਮੂਰਤ ਵੇਖਣੀ ਸੀ ਆਪਣੀ। ਉਹਨੇ ਚਿਰ ਨੂੰ ਚਾਹ ਮੰਗਾਲੀ, ਪਰਤ ਕੇ ਸਰਦਾਰ ਜੀ ਨੇ ਮੱਗ ਪਾਣੀ ਦਾ ਪਾਇਆ, ਸ਼ੁਰੂ ਕੀਤਾ ਇੱਕ ਓਂਕਾਰ, ਕੱਪੜੇ ਬਦਲਦਿਆਂ ਬਦਲਦਿਆਂ ਪੰਜ ਬਾਣੀਆਂ ਪੜ੍ਹ ਕੇ, ਲੈ ਗੁਰੂ ਨਾਨਕ ਸਾਹਿਬ ਤੇਰਾ ਲਾਮਾ ਲਾ ਦਿੱਤਾ। ਇਹ ਸਿੱਖੀ ਹੈ ਨਹੀਂ? ਗੁਰਮੁਖੋ ਸੋਚੋ, ਸਿੱਖੀ ਕਿੱਥੇ ਖਲੋਤੀ? ਤੁਸੀਂ ਗੁਰੂ ਰਾਮਦਾਸ ਜੀ ਦਾ ਸ਼ਬਦ ਦਿੱਤਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਤੂੰ ਸਿੱਖ ਅਖਾਨਾ ਹੈ ਸੋ ਭਲਕੇ ਉੱਠ। ਅੰਮ੍ਰਿਤ ਵੇਲੇ ਉੱਠ ਗੁਰਮੁਖਾ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਹੁਣ ਭਲਕੇ ਕਿਵੇਂ ਉੱਠਿਆ ਜਾ ਸਕਦਾ ਹੈ? ਪਹਿਲੀ ਗੱਲ, ਆਪਣਾ ਅੰਨ ਦੇਖੀਏ, ਅਸੀਂ ਕਿਹੜਾ ਰਾਤ ਨੂੰ ਖਾ ਕੇ ਸੁੱਤੇ ਹਾਂ। ਦੂਜੀ ਗੱਲ ਇਹ ਦੇਖੀਏ, ਸਾਰਾ ਦਿਨ ਕਿਹੋ ਜਿਹੇ ਅੱਖਾਂ ਨਾਲ ਅੰਦਰ ਅਸੀਂ ਮੂਰਤਾਂ ਸੱਟੀਆਂ ਨੇ। ਤੀਜੀ ਗੱਲ, ਘੱਟੋ ਘੱਟ ਇਹ ਸਮਝੀਏ, ਸਾਰਾ ਦਿਨ ਕਿੰਨਾ ਦੀ ਸੰਗਤ ਕੀਤੀ? 12 ਘੰਟੇ ਨਿੰਦਿਆ ਕਰਕੇ ਭਲਕੇ ਉੱਠਣ ਦੀ ਗੱਲ ਕਰੇਗਾ, ਕਿਵੇਂ ਉੱਠ ਸਕੇਗਾ? ਆਪਣੇ ਜੀਵਨ ਨੂੰ ਕਮਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉੱਠ ਹਰ ਨਾਮ ਧਿਆਵੈ। ਹੁਣ ਅਗਲੀ ਤੁਕ ਹੈ, ਉੱਦਮ ਕਰੇ ਭਲਕੇ ਪ੍ਰਭਾਤੀ। ਹੁਣ ਇਹ ਕਿਉਂ ਕਹਿ ਦਿੱਤਾ? ਭਲਕੇ ਉੱਠ ਪਿਆ, ਨਾਮ ਜਪਣਾ ਹੈ ਤੂੰ, ਫਿਰ ਨਾਲ ਕਹਿ ਦਿੱਤਾ ਜਦੋਂ ਉੱਠ ਪਿਆ, ਤੇ ਫਿਰ ਕਿਉਂ ਕਹਿ ਦਿੱਤਾ ਉੱਦਮ ਕਰੇ? ਇਹਦਾ ਵੀ ਇੱਕ ਕਾਰਨ ਹੈ ਗੁਰਮੁਖੋ। ਕਈ ਵਾਰੀ ਅਸੀਂ ਰਾਤ ਨੂੰ ਅਰਦਾਸ ਬੇਨਤੀ ਕਰਨੇ ਹਾਂ ਕਿ ਹੇ ਸਤਿਗੁਰੂ ਜੀ, ਕਿਰਪਾ ਕਰਿਓ, ਅੰਮ੍ਰਿਤ ਵੇਲੇ ਜਾਗਣ ਦੀ ਦਾਤ ਦਿਆ ਜੇ। ਅਸੀਂ ਕਹਿ ਦਈਏ ਵੀ ਸਵੇਰੇ 3 ਵਜੇ ਉੱਠਣਾ, ਅਤੇ ਤੁਹਾਡਾ ਸਾਰਿਆਂ ਦਾ ਤਜਰਬਾ ਹੈ 2:55 'ਤੇ ਜਾਗ ਆਏਗੀ। ਘੜੀ ਦੇਖ ਕੇ ਕਹਾਂਗੇ ਮੈਂ ਤਾਂ 3 ਵਜੇ ਆਖਿਆ ਸੀ, 5 ਮਿੰਟ ਪਹਿਲਾਂ ਕਿਉਂ ਉਠਾ ਦਿੱਤਾ? ਉੱਦਮ ਨਹੀਂ ਕੀਤਾ? 5 ਮਿੰਟ ਪਹਿਲਾਂ ਥੋੜ੍ਹਾ ਆਖਿਆ ਸੀ ਮੈਨੂੰ ਉਠਾਈ, ਮੈਂ ਤਾਂ 3 ਵਜੇ ਕਿਹਾ। ਉਸੇ ਵੇਲੇ ਲੈ ਕੇ ਕੰਬਲ ਪੈਂਦੇ ਹਾਂ, ਪਤਾ ਹੀ ਉਦੋਂ ਲੱਗਦਾ ਜਦੋਂ 5 ਵੱਜ ਜਾਂਦੇ। ਉੱਦਮ ਕਰ, ਕਿਉਂਕਿ ਉੱਦਮ ਤੋਂ ਬਿਨਾਂ ਤੇਰੇ ਤੋਂ ਗੱਲ ਨਹੀਂ ਬਣਨੀ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਅੰਮ੍ਰਿਤ ਸਰ ਨਾਵੈ ਦਾ ਅਖਰੀ ਅਰਥ, ਗੁਰਮੁਖ ਪਿਆਰੇ ਸਾਧ ਸੰਗਤ ਰੂਪੀ ਅੰਮ੍ਰਿਤ ਸੋਰ ਵੀ ਕਰਦੇ ਨੇ। ਸਾਧ ਸੰਗਤ ਅੰਮ੍ਰਿਤ ਸਰੋਵਰ ਵਿੱਚ ਟੁੱਬੀਆਂ ਲਾ। ਹੁਣ ਸਤਿਗੁਰੂ ਨੇ ਪਾਣੀ ਤੇ ਬਾਣੀ ਦਾ ਸੁਮੇਲ ਬਣਾਇਆ। ਅਸੀਂ ਕਹਿੰਦੇ ਹਾਂ ਜੀ ਸਰੋਵਰ ਕਿਉਂ? ਚੇਤੇ ਰੱਖਿਓ, 2 ਚੀਜ਼ਾਂ ਰੂਹਾਨੀਅਤ ਦਾ ਸਭ ਤੋਂ ਵੱਡਾ ਅਸਰ ਕਬੂਲਦੀਆਂ ਨੇ, ਇੱਕ ਮਿੱਟੀ ਤੇ ਦੂਸਰਾ ਪਾਣੀ। ਇਹ ਕਾਰਨ ਕਿ ਜਿੰਨੇ ਵੀ ਜਪਣ ਵਾਲੇ ਨੇ, ਤਕਰੀਬਨ ਉਹ ਦਰਿਆਵਾਂ ਦੇ ਕਿਨਾਰਿਆਂ ਤੇ ਬੈਠੇ ਮਿਲਣਗੇ, ਤਕਰੀਬਨ ਉਹ ਤਲਾਬਾਂ ਦੇ ਕਿਨਾਰਿਆਂ ਤੇ ਬੈਠੇ ਮਿਲਣਗੇ। ਅੰਮ੍ਰਿਤ ਵੇਲੇ ਉੱਠ ਕੇ ਤੂੰ ਇਸ਼ਨਾਨ ਕਰ। ਤੇ ਇਹਨਾਂ ਗੁਰਮੁਖਾਂ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਚੌਥੇ ਪੈਰ ਸਵਾਹਾਂ ਕਹਿ, ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਏ ਤੇ ਵਾਹਿਗੁਰੂ ਵਾਹਿਗੁਰੂ ਰੱਬ ਰੱਬ ਜਪੇ, ਖਰੀ ਖਰੀ ਜਪੇ। ਉਪਦੇਸ਼ ਗੁਰੂ ਹਰ ਹਰ ਪ੍ਰਭ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਤੇਰੇ ਪਾਪ ਲੈ ਜਾਣਗੇ ਜੇ ਤੂੰ ਰੱਬ ਨੂੰ ਜਪੇਗਾ, ਸਿਮਰਨ ਕਰੇਗਾ। ਤੁਸੀਂ ਬਾਣੀ ਪੜ੍ਹਦੇ ਹੋ, ਨਾਮ ਨੇ 5 ਕਰਮ ਕਰਨੇ ਨੇ। ਵੈਸੇ ਤਾਂ ਨਾਮ ਵਿੱਚ ਬੇਅੰਤ ਵਡਿਆਈਆਂ ਨੇ, ਪਰ ਪੰਜ ਗੱਲਾਂ ਚੇਤੇ ਰੱਖਣ ਵਾਲੀਆਂ ਨੇ। ਪਹਿਲੀ ਗੱਲ ਕਿ ਜਦੋਂ ਕੋਈ ਪ੍ਰਭੂ ਦੇ ਨਾਮ ਨਾਲ ਜੁੜੇਗਾ, ਨਾਮ ਇਹਦੇ ਅੰਦਰ ਦੀ ਮੈਲ ਨੂੰ ਧੋਵੇਗਾ। ਦੂਜੀ ਗੱਲ, ਧੁੱਪੇ ਹੋਏ ਅੰਦਰ ਨੂੰ ਨਾਮ ਇਕਾਗਰਤਾ ਦੇਗਾ। ਤੀਸਰੀ ਬਾਤ ਕਿ ਇਹ ਨਾਮ ਬੰਦੇ ਦੇ ਰੋਮ ਰੋਮ ਵਿੱਚ ਰਚ ਜਾਏਗਾ। ਚੌਥੀ ਬਾਤ, ਇਹ ਨਾਮ ਅੰਮ੍ਰਿਤ ਬਣ ਕੇ ਸਵਾਦ ਦੇਗਾ। ਅਤੇ ਪੰਜਵੀਂ ਬਾਤ, ਇੱਕ ਦਿਨ ਇਹ ਨਾਮ ਜੀਵ ਨੂੰ ਚੁੱਕ ਕੇ ਨਾਮੀ ਵਿੱਚ ਅਪੇਦ ਕਰਦਾ ਹੈ। ਆਪ ਬਾਣੀ ਪੜ੍ਹਦੇ ਹੋ ਰੋਜ਼ ਜਪਜੀ ਸਾਹਿਬ, ਰੱਬ ਤੋਂ ਵੱਡੀ ਕੋਈ ਚੀਜ਼ ਨਹੀਂ ਨਾ। ਅਸੀਂ ਆਮ ਤੌਰ 'ਤੇ ਕਹਿੰਦੇ ਰੱਬ ਤੋਂ ਕੋਈ ਵੱਡਾ ਹੈ? ਬਾਬੇ ਨਾਨਕ ਨੇ ਕਿਹਾ ਹੈ, ਰੱਬ ਤੋਂ ਵੱਡਾ ਕੋਈ ਹੈ? ਤੁਸੀਂ ਕਹੋਗੇ ਜੀ ਬਾਣੀ ਵੀ ਤਾਂ ਸਾਰੇ ਪੜ੍ਹਨੇ ਆ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਦਰਬਾਰ ਸਾਹਿਬ ਰੋਜ਼ ਪੜ੍ਹਿਆ ਜਾਂਦਾ, ਵੱਡੀ ਕੋ ਵੱਡਾ ਅਪਾਰ ਤੇਰਾ ਮਰਤਬਾ, ਤੂੰ ਸਭ ਤੋਂ ਵੱਡਾ, ਸਭ ਤੋਂ ਉੱਚਾ, ਤੇਰੇ ਤੋਂ ਵੱਡਾ ਕੋਈ ਨਹੀਂ। ਪਰ ਬਾਬੇ ਨਾਨਕ ਨੇ ਕਿਹਾ ਜੇ ਬੰਦਾ ਸ਼ੰਕਾ ਕਰ ਲੈ ਵੀ ਉਹ ਅਗੰਮ ਹੈ, ਅਗੋਚਰ ਹੈ, ਵੱਡਾ ਹੈ, ਉੱਚਾ ਹੈ, ਸਾਰੀ ਬਾਣੀ ਵਿੱਚ ਕਿਹਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇ ਫਿਰ ਉਸ ਵੱਡੇ ਤੱਕ ਪਹੁੰਚਣ ਦਾ ਕੋਈ ਵਸੀਲਾ ਹੈ? ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕਹੀ, ਪਰਮਾਤਮਾ ਵਾਹਿਗੁਰੂ ਜੀ ਤੁਸੀਂ ਸਭ ਤੋਂ ਵੱਡੇ ਹੋ, ਪਰ ਵੱਡਿਆ ਤੇਰੇ ਤੋਂ ਵੱਡਾ ਤੇਰਾ ਨਾਮ ਹੈ। ਜਿਹੜੇ ਤੇਰੇ ਨਾਮ ਨਾਲ ਜੁੜ ਗਏ ਇੱਕ ਦਿਨ ਵੱਡੇ ਦੇ ਵਿੱਚ ਅਭੇਦ ਹੋ ਜਾਣਗੇ। ਬਾਬਾ ਜੀ ਦੇ ਤੁਸੀਂ ਬਚਨ ਪੜ੍ਹਦੇ ਹੋ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾ, ਉਸ ਉੱਚੇ ਤੋਂ ਉੱਚਾ ਜੇ ਹੈ ਤੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਤੇ ਨਾਮ ਕੱਲੀ ਘਾਲਣਾ ਨਹੀਂ, ਨਾਨਕ ਨਦਰੀ ਕਰਮੀ ਦਾਤ, ਨਾਮ ਤਾਂ ਰੱਬ ਦੀ ਬਖਸ਼ਿਸ਼ ਹੈ। ਜਿਹੜੀ ਬੇਨਤੀ ਮੈਂ ਕਰ ਰਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਗੁਰੂ ਦੀ ਬਾਣੀ ਨੂੰ ਗਾ ਪਿਆਰਿਓ, ਗਾਣ ਨਾਲ ਹੀ ਰਸਨਾ ਪਵਿੱਤਰ ਹੋਣੀ ਹੈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜੀਵ ਪਰਮਾਤਮਾ ਨੇ ਇੱਕ ਦਿੱਤੀ, ਕਦੀ ਤਨ ਦਾ ਢਾਂਚਾ ਦੇਖੋ। ਰੂਸ ਦੇ ਇੱਕ ਵਿਦਵਾਨ ਨੇ ਬਹੁਤ ਸਮਾਂ ਪਹਿਲਾਂ ਕਿਤਾਬ ਲਿਖੀ ਸੀ, ਮੇਰਾ ਦਾਗਿਸਤਾਨ, ਉਹਦਾ ਪੰਜਾਬੀ ਵਿੱਚ ਵੀ ਤਰਜਮਾ ਹੋਇਆ। ਉਹ ਕਿਤਾਬ ਬੇਅੰਤ ਭਾਸ਼ਾਵਾਂ ਵਿੱਚ ਲਿਖੀ ਗਈ। ਉਹਨੇ ਕਿਤਾਬ 200 ਪੰਨੇ ਦੀ ਇਕੱਲੀ ਭੂਮਿਕਾ ਹੀ ਹੈ, ਪਤਾ ਹੀ ਨਹੀਂ ਲੱਗਦਾ ਕਿਤਾਬ ਕਦੋਂ ਸ਼ੁਰੂ ਕਰੇਗਾ। ਉਹਦੇ ਵਿੱਚ ਕਹਿੰਦਾ, ਇਨਸਾਨ ਚਾਹ ਬਣਾਇਆ, ਤੈਨੂੰ ਵੇਖਣ ਵਾਸਤੇ ਅੱਖਾਂ ਦੋ ਦੇ ਦਿੱਤੀਆਂ ਸਾਡੇ ਮੱਥੇ ਤੇ ਥੱਲੇ, ਸੁਣਨ ਵਾਸਤੇ ਤੈਨੂੰ ਕੰਨ ਦੋ ਦੇ ਦਿੱਤੇ, ਆ ਗੰਧ ਸੁਗੰਧ ਲਈ ਨਾਸਕਾ ਦੋ ਦੇ ਦਿੱਤੀਆਂ। ਕਦੀ ਤੂੰ ਰੱਬ ਤੋਂ ਇਹ ਨਹੀਂ ਪੁੱਛਿਆ ਵੀ ਮੂੰਹ ਕਿਉਂ ਇੱਕ ਦਿੱਤਾ? ਹੁਣ ਇਹ ਗਰਦਨ ਤੋਂ ਉੱਤੇ ਵੇ ਨਾ, ਵੇਖਣ ਲਈ ਅੱਖਾਂ ਦੋ ਨੇ, ਸੁਣਨ ਲਈ ਕੰਨ ਦੋ ਨੇ, ਬੋਲਣ ਵਾਸਤੇ ਮੂੰਹ ਇੱਕ ਕਿਉਂ? ਹਾਂ, ਇੱਕ ਜੀਵ ਤੋਂ ਕੰਮ ਦੋ ਲੈ ਲੈ, ਕੰਨ ਦੋ ਨੇ ਪਰ ਕੰਮ ਦੋ ਨਹੀਂ ਕਰਦੇ, ਕੰਨ ਕੇਵਲ ਸੁਣਨਗੇ ਕੰਨ ਦੇਖਣਗੇ ਨਹੀਂ, ਅੱਖਾਂ ਦੋ ਨੇ ਪਰ ਕੰਮ ਇੱਕ ਕਰਨਗੀਆਂ, ਕੇਵਲ ਦੇਖਣਗੀਆਂ ਸੁਣਨਗੀਆਂ ਨਹੀਂ, ਪਰ ਜੀਵ ਇੱਕ ਪੈਦਾ ਕਰਕੇ ਉਹਨੇ ਕੰਮ ਦੋ ਕਰਾ ਦਿੱਤੇ। ਕਹਿਣ ਲੱਗੇ, ਸਵਾਦ ਵੀ ਇਹ ਚੱਖੇਗੀ ਤੇ ਬੋਲੇਗੀ ਵੀ ਇਹੀ, ਪਰ ਕੀ ਕਾਰਨ? ਬਾਕੀ ਕੰਨ ਦੋ, ਅੱਖਾਂ ਦੋ, ਨਾਸਕਾ ਦੋ, ਜੀਵ ਇੱਕ ਕਿਉਂ ਦੇ ਦਿੱਤੀ? ਤੇ ਉੱਥੇ ਉਹਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ, ਰੱਬ ਨੇ, ਵਾਹਿਗੁਰੂ ਨੇ, ਪ੍ਰਭੂ ਨੇ ਤੈਨੂੰ ਦੁਨੀਆਂ ਵਿੱਚ ਵਿਚਰਨ ਦੀ ਦਾਹ ਦੱਸੀ, ਐਵੇਂ ਨਾ ਕਿਤੇ ਉਲਾਰੂ ਤੇ ਚੰਚਲ ਹੋ ਜਾਈ, ਦੇਖੀ ਦੋ ਵਾਰੀ, ਸੁਣੀ ਦੋ ਵਾਰੀ, ਜੇ ਜੀਵਨ ਕਮਾਉਣਾ ਤੇ ਬੋਲੀ ਇੱਕ ਵਾਰੀ। ਤੇਰਾ ਜੀਵਨ ਕਮਾਇਆ ਜਾ ਸਕਦਾ? ਦੋ ਵਾਰੀ ਦੇਖ, ਦੋ ਵਾਰੀ ਸੁਣ ਤੇ ਇੱਕ ਵਾਰੀ ਬੋਲ। ਤੇ ਇਹਦਾ ਤਰਜਮਾ ਇੱਕ ਉਰਦੂ ਦੇ ਵਿਦਵਾਨ ਨੇ ਕੀਤਾ, ਕਹਿਣ ਲੱਗੇ ਕਿ ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਇੱਕ ਵਾਰੀ ਕਹੇ, ਦੋ ਵਾਰੀ ਸੁਣੇ। ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਨ ਏਕ ਦੀ ਕਾਨ ਦੋ। ਹੱਕ ਦਾ ਅਰਥ ਹੈ ਪਰਮਾਤਮਾ, ਰੱਬ ਨੇ ਜ਼ੁਬਾਨ ਇੱਕ ਦਿੱਤੀ ਏ, ਕੰਨ ਦੋ ਦਿੱਤੇ ਨੇ, ਇਹਦਾ ਮਤਲਬ ਹੈ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ। ਇੱਥੇ ਬਾਬਾ ਜੀ ਨੇ ਕਿਹਾ ਕਿ ਦਿਨ ਚੜ੍ਹੇ ਤੇ ਰਸਨਾ ਨਾਲ ਬਾਣੀ ਗਾਏ। ਹੁਣ ਬਾਣੀ ਗਾਉਣ ਨਾਲ ਕੀ ਹੋਵੇਗਾ ਪਿਆਰਿਓ? ਆਹ ਜ਼ੁਬਾਨ ਕਦੀ ਵੀ ਸੁੱਚੀ ਨਹੀਂ ਕੋਈ। ਤੁਸੀਂ ਸਿਆਣੇ ਬੈਠੇ ਹੋ, ਪ੍ਰਸ਼ਾਦਾ ਛੱਕ ਕੇ ਆਪਾਂ ਭਾਵੇਂ ਪਾਣੀ ਜਲ ਲੈ ਕੇ ਕਰੂਲੀ ਕਰੀਏ ਅਤੇ ਕਦੀ ਕਿਸੇ ਨੇ ਜੀਭ ਨੂੰ ਉਂਗਲ ਲਾ ਕੇ ਹੱਥ ਲਾ ਕੇ ਆਪਣੇ ਕਿਸੇ ਧਰਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਹੀਏ ਜੀ ਹੁਣੇ ਮੈਂ ਚੁਲੀ ਕੀਤੀ ਹੈ ਅਤੇ ਜੀਭ ਨੂੰ ਹੱਥ ਲਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਨੂੰ ਕਦੀ ਹੱਥ ਲਾਵਾਂਗੇ? ਬਿਲਕੁਲ ਨਹੀਂ। ਜੇ ਕਹਿ ਵੀ ਮੈਂ ਚੁਲੀ ਕੀਤੀ, ਜ਼ਬਾਨ ਸੁੱਚੀ, ਉਹ ਕਹਿਣ ਲੱਗੇ ਜੀ ਸਦਕੇ ਸੁੱਚੀਏ, ਪਰ ਰਿਖ ਚੇਤੇ ਰੱਖੀ ਚੁਲੀਆਂ ਕਰਕੇ ਵੀ ਇਹ ਜੂਠੀ ਹੈ, ਸੁੱਚੀ ਕਿਵੇਂ ਹੋਵੇਗੀ? ਕਹਿਣ ਲੱਗੇ ਸੁੱਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਜੇ ਰੱਬ ਦਾ ਨਾਮ ਜਪੇਗਾ ਇਹ ਰਸਨਾ ਸੁੱਚੀ ਹੋ ਸਕਦੀ, ਹੋਰ ਕੋਈ ਤਰੀਕਾ ਨਹੀਂ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਅਤੇ ਜਦੋਂ ਗੁਰਬਾਣੀ ਗਾਵੇਗਾ ਫਿਰ ਅੰਦਰ ਬਾਣੀ ਇੰਨੀ ਕੁ ਰਾਜੈਗੀ, ਬਹਿਨਦਿਆਂ ਉੱਠਦਿਆਂ ਕੀ ਕਰੇ ਹਰਨਾਮ ਧਿਆਵੇ, ਉਸ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਬਹਿੰਦਿਆਂ ਉੱਠਦਿਆਂ ਧਿਆਵੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਸੱਚੇ ਪਾਤਸ਼ਾਹ ਜੀ ਸਿੱਖ ਤਾਂ ਸਾਰੇ ਬਣੇ ਆ, ਗੁਰੂ ਰਾਮਦਾਸ ਜੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਸਾਨੂੰ ਦੱਸੋ ਖਾਂ, ਤੁਹਾਨੂੰ ਕਿਹੜਾ ਪਾਉਂਦਾ ਹੈ? ਪਹਿਲੀ ਗੱਲ, ਗੁਰੂ ਮੇਰ ਕਰੇ ਅਸੀਂ ਸਿੱਖੀ ਦੀ ਦਾਤ ਮੰਗੀਏ। ਗੁਰਮੁਖੋ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਗੁਰੂ ਨੇ ਆਪਣੇ ਸਿੱਖ ਨੂੰ ਤਿੰਨ ਗੁਣ ਬਖਸ਼ੇ ਸਨ, ਗਿਆਨ ਦਿੱਤਾ, ਧਿਆਨ ਦਿੱਤਾ ਅਤੇ ਤੀਜੀ ਗੱਲ ਸਿਮਰਨ ਦਿੱਤਾ। ਫਿਰ ਉਹਨਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ, ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਉਹਦੇ ਕੋਲ ਇਹ ਦਾਤ ਹੋਵੇ। ਪਹਿਲੀ ਗੱਲ, ਗੁਰੂ ਨੇ ਮਿਹਰ ਕਰਕੇ ਸਿੱਖ ਨੂੰ ਧਿਆਨ ਦੀ ਦਾਤ ਦਿੱਤੀ, ਕੱਛੂ ਕੁੰਮੀ ਵਰਗੀ, ਤਵੱਜੋਂ ਦਿਆ ਜੇ। ਇਹਨੂੰ ਗਿਆਨ ਦਿੱਤਾ ਗੁਰੂ ਨੇ ਕੋਇਲ ਵਰਗਾ, ਅਤੇ ਇਹਨੂੰ ਸਿਮਰਨ ਦਿੱਤਾ ਕੂੰਜ ਵਰਗਾ। ਜਿਹਦੇ ਕੋਲ ਕੱਛੂ ਕੁੰਮੀ ਵਰਗਾ ਧਿਆਨ, ਕੋਇਲ ਵਰਗਾ ਗਿਆਨ, ਅਤੇ ਚੇਤੇ ਰੱਖੋ ਕੂੰਜ ਵਰਗਾ ਸਿਮਰਨ ਹੈ, ਹਕੀਕਤ ਵਿੱਚ ਉਹ ਹੀ ਸਿੱਖ ਗੁਰੂ ਨੂੰ ਪਾਏਗਾ। ਚਲੀਏ ਆਪਾਂ ਜ਼ਰੂਰ, ਮੰਜ਼ਿਲ ਭਾਵੇਂ ਨਾ ਮਿਲੇ ਪਰ ਤੁਰਨਾ ਤਾਂ ਚਾਹੀਦਾ ਨਾ। ਹੁਣ ਆਪਾਂ ਕਹਾਂਗੇ ਜੀ ਕੱਛੂ ਕੁੰਮੀ ਵਰਗਾ ਧਿਆਨ ਕਿਵੇਂ? ਇਸ ਦੁਨੀਆਂ ਵਿੱਚ ਕੋਈ ਚੀਜ਼ ਐਸੀ ਨਹੀਂ ਜਿਹੜੀ ਧਿਆਨ ਵਿੱਚੋਂ ਨਹੀਂ ਉਪਜਦੀ। ਇੱਥੋਂ ਤੱਕ ਕਿ ਤੁਸੀਂ ਥਾਲੀ ਵਿੱਚ ਰੱਖ ਕੇ ਪ੍ਰਸ਼ਾਦਾ ਪਰੋਸ ਕੇ ਖਾਓ, ਬੇਧਿਆਨੇ ਚਾਰ ਰੋਟੀਆਂ ਖਾ ਜਾਓਗੇ ਪਰ ਭੁੱਖ ਨਹੀਂ ਮਿਟੇਗੀ, ਕਿਉਂਕਿ ਧਿਆਨ ਨਾਲ ਰੋਟੀ ਖਾਧੀ ਹੀ ਪੇਟ ਦੀ ਭੁੱਖ ਮਿਟਾਉਂਦੀ ਹੈ। ਖਿਮਾ ਕਰਿਓ, ਗੱਲਾਂ ਨਿੱਕੀਆਂ ਨਿੱਕੀਆਂ ਨੇ। ਅਸੀਂ ਵਾਸ਼ਰੂਮ ਵਿੱਚ ਜਾਂਦੇ ਹਾਂ, ਸਰੀਰਕ ਕਿਰਿਆ ਸੋਧਦੇ ਹਾਂ, ਧਿਆਨ ਤੋਂ ਬਿਨਾਂ ਸਰੀਰਕ ਕਿਰਿਆ ਵੀ ਨਹੀਂ ਸੋਧੀ ਜਾ ਸਕਦੀ। ਕੁਦਰਤ ਨੇ ਸਭ ਨੂੰ ਇਹ ਧਿਆਨ ਦੀ ਦਾਤ ਦਿੱਤੀ ਹੈ। ਕਹਿਣ ਲੱਗੇ ਕੱਛੂ ਕੁੰਮੀ ਵਰਗਾ ਧਿਆਨ ਦਿੱਤਾ, ਕੋਇਲ ਵਰਗਾ ਗਿਆਨ ਦਿੱਤਾ ਅਤੇ ਕੂੰਜ ਵਰਗਾ ਸਿਮਰਨ ਦਿੱਤਾ। ਕੱਛੂ ਕੁੰਮੀ ਦਾ ਧਿਆਨ ਕੀ ਹੈ? ਗੁਰਮੁਖੋ ਕੈਸੇ ਅੰਦਰ ਦੀ ਇਹ ਅਵਸਥਾ ਹੈ? ਦਾਵਾ ਨਹੀਂ, ਕੱਛੂ ਕੁੰਮੀ ਰਹਿੰਦੀ ਪਾਣੀ ਵਿੱਚ ਏ, ਪਰ ਆਪਣੇ ਆਂਡੇ ਕਦੀ ਵੀ ਪਾਣੀ ਵਿੱਚ ਨਹੀਂ ਦਿੰਦੀ। ਪਾਣੀ ਤੋਂ ਬਾਹਰ ਨਿਕਲ ਕੇ ਬਰੇਤੇ ਵਿੱਚ ਉਹਨੇ ਆਂਡੇ ਦੇ ਦਿੱਤੇ, ਪਰਤ ਕੇ ਕੱਛੂ ਕੁੰਮੀ ਪਾਣੀ ਵਿੱਚ ਬੈਠ ਕੇ ਆਂਡਿਆਂ ਕੋਲ ਨਹੀਂ ਆਈ, ਪਾਣੀ ਵਿੱਚ ਰਹਿ ਕੇ ਆਪਣੇ ਆਂਡਿਆਂ ਦਾ ਧਿਆਨ ਟਿਕਾਣ ਲੱਗ ਪਈ। ਧਿਆਨ ਦੀ ਇਹ ਸਮਰੱਥਾ ਹੈ। ਆਂਡੇ ਵਿੱਚ ਉਹਦੇ ਧਿਆਨ ਦੇ ਨਾਲ ਬੱਚਾ ਪ੍ਰਫੁੱਲਤ ਹੋਣ ਲੱਗਾ, ਉਹਦੇ ਧਿਆਨ ਦੇ ਨਾਲ ਬੱਚੇ ਦੀ ਆਕਾਰ ਬਣ ਲੱਗਾ। ਕਦੀ ਕਦੀ ਕੱਛੂ ਕੁੰਮੀ ਪਾਣੀ 'ਚੋਂ ਮੂੰਹ ਬਾਹਰ ਕੱਢ ਕੇ ਜਿੱਧਰ ਆਂਡਾ ਰੱਖਿਆ ਹੈ ਸਿਰਫ ਮੂੰਹ ਵਿੱਚ ਪਾਣੀ ਲੈ ਕੇ ਕੁਝ ਬੂੰਦਾਂ ਉੱਧਰ ਸੜ ਦੀਏ, ਅਦਰਵਾਈਜ਼ ਉਹ ਆਂਡੇ ਕੋਲ ਨਹੀਂ ਆਉਂਦੀ, ਸਿਰਫ ਧਿਆਨ ਟਿਕਾਈ ਬੈਠੀ ਕਿ ਮੇਰਾ ਆਂਡਾ ਇੱਥੇ ਪਿਆ ਹੈ। ਕੱਛੂ ਕੁੰਮੀ ਨੇ ਆਂਡੇ ਦਾ ਧਿਆਨ ਟਿਕਾਇਆ, ਧਿਆਨ ਵਿੱਚੋਂ ਹੀ ਬੱਚੇ ਦਾ ਜਨਮ ਹੋਇਆ, ਧਿਆਨ ਵਿੱਚ ਹੀ ਬੱਚੇ ਦੇ ਸਰੀਰ ਦਾ ਆਕਾਰ ਬਣਿਆ। ਅਤੇ ਗੁਰੂ ਕੇ ਸਿੱਖੋਂ, ਕੱਛੂ ਕੁੰਮੀ ਨੇ ਧਿਆਨ ਨਾਲ ਹੀ ਆਪਣੇ ਬੱਚੇ ਦੇ ਉੱਪਰ ਵਾਲੇ ਖੋਲ ਨੂੰ, ਆਂਡੇ ਨੂੰ ਤੋੜਿਆ, ਅਤੇ ਪਤਾ ਨਹੀਂ ਰੱਬ ਨੇ ਕਿੰਨੀ ਸੂਝ ਦਿੱਤੀ, ਆਂਡੇ ਦਾ ਖੋਲ ਟੁੱਟਣ ਦੀ ਦੇਰ ਸੀ, ਧਿਆਨ ਨਾਲ ਕੱਛੂ ਕੁੰਮੀ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਲਿਆ। ਗੁਰਮੁਖੋ, ਸਿੱਖ ਨੂੰ ਗੁਰੂ ਨੇ ਕੁਛ ਕੱਛੂ ਕੁੰਮੀ ਵਰਗਾ ਧਿਆਨ ਦਿੱਤਾ, ਤੂੰ ਕਤੇ ਵੀ ਚਲਾ ਜਾਏ, ਸਰੀਰਕ ਤੌਰ 'ਤੇ ਭਾਵੇਂ ਤੇਰੀ ਦੂਰੀ ਹੋਵੇ, ਪਰ ਜੇ ਤੂੰ ਅੰਦਰੋਂ ਆਤਮ ਅਭਿਆਸੀ ਹੈ, ਧਿਆਨੀ ਪੁਰਖ ਹੈ, ਜੇ ਕੱਛੂ ਕੁੰਮੀ ਆਂਡੇ ਵਿੱਚ ਬੱਚੇ ਨੂੰ ਪਾਲ ਸਕਦੀ ਏ, ਤੂੰ ਗੁਰੂ ਦੇ ਸ਼ਬਦ ਦਾ ਧਿਆਨ ਟਿਕਾ ਕੇ ਦੇਖ, ਤੈਨੂੰ ਆਤਮਿਕ ਜੀਵਨ ਮਿਲੇਗਾ। ਕੱਛੂ ਕੁੰਮੀ ਵਰਗਾ ਧਿਆਨ ਅਤੇ ਗਿਆਨ ਦਿੱਤਾ ਕੋਇਲ ਵਰਗਾ। ਹੁਣ ਕੋਇਲ ਵਿੱਚ ਗਿਆਨ ਕਿਤਨਾ ਹੈ? ਆਪ ਨੂੰ ਸ਼ਾਇਦ ਪਤਾ ਹੋਣਾ ਕਿ ਕੋਇਲ ਕਦੀ ਵੀ ਆਪਣੇ ਆਂਡੇ ਆਪਣੇ ਕਿਸੇ ਆਲਣੇ ਵਿੱਚ ਟਿਕਾਣੇ ਵਿੱਚ ਨਹੀਂ ਦਿੰਦੀ, ਉਹਦਾ ਟਿਕਾਣਾ ਖਾਈ ਨਹੀਂ। ਕੋਇਲ ਜਦੋਂ ਵੀ ਆਂਡੇ ਦੇਗੀ ਉਹ ਹਮੇਸ਼ਾ ਕਾਮਣੀ ਦੇ ਆਲਣੇ ਭਾਲਦੀ ਹੈ। ਕਾਂ ਦੀ ਜੋ ਮਾਦਾ ਹੈ ਕਾਮਣੀ ਦੇ ਆਲਣੇ ਨੂੰ ਭਾਲਿਆ, ਅਤੇ ਕੋਇਲ ਕੀ ਕਰਦੀ ਹੈ, ਜਿਤਨੇ ਆਂਡੇ ਉਹਨੇ ਆਪਣੇ ਆਲਣੇ ਵਿੱਚ ਟਿਕਾਣੇ ਨੇ ਕਾਮਣੀ ਦੇ ਵਿੱਚ, ਉਹਨੇ ਗਿਣਤੀ ਦਾ ਘਾਟਾ ਨਹੀਂ ਪੈਣ ਦਿੰਦੀ। ਜੇ ਮੰਨ ਲਓ ਕਾਮਣੀ ਦੇ 6 ਆਂਡੇ ਪਏ ਨੇ, ਆਪਣੇ 2 ਟਿਕਾਣੇ ਨੇ, ਉਹਨੇ 2 ਉਸ ਦੇ ਆਂਡੇ ਕੱਢ ਕੇ ਬਾਹਰ ਸੁੱਟ ਦੇਣੇ ਨੇ, ਆਪਣੇ 2 ਆਂਡੇ ਆਲਣੇ ਵਿੱਚ ਦੇ ਦੇਣੇ। ਧਿਆਨ ਦਿਆ ਜੀ, ਹੁਣ ਉਸ ਕਾਮਣੀ ਨੂੰ ਪਤਾ ਨਹੀਂ, ਕਾਮਣੀ ਆ ਕੇ ਆਲਣੇ 'ਤੇ ਬੈਠੀ ਰਹੀ, ਇਹ ਬਾਣੀ ਦੇ ਬਚਨ ਨੇ। ਕਾਮਣੀ ਨੇ ਆਪਣੇ ਤਨ ਦੀ ਨਿੱਘ ਨਾਲ, ਆਪਣੇ ਆਂਡਿਆਂ ਨਾਲ ਕੋਇਲ ਦੇ ਆਂਡਿਆਂ ਦੀ ਵੀ ਸੰਭਾਲ ਕੀਤੀ। ਕੋਇਲ ਦੇ ਬੱਚੇ ਕਾਮਣੀ ਦੇ ਬੱਚਿਆਂ ਨਾਲ ਆਂਡਿਆਂ ਵਿੱਚੋਂ ਬਾਹਰ ਨਿਕਲੇ। ਕਾਮਣੀ ਦੇ ਬੱਚੇ 'ਤੇ ਕਾਂ ਕਾਂ ਕਰਨ ਲੱਗ ਪਏ, ਪਰ ਕੋਇਲ ਦੇ ਬੱਚੇ ਚੁੱਪ ਰਹਿੰਦੇ, ਬੋਲਦੇ ਨਹੀਂ, ਖਾਮੋਸ਼ ਨੇ। ਜਿੱਧਰ ਕਾਮਣੀ ਉੱਡਦੀ ਏ ਕੋਇਲ ਦੇ ਬੱਚੇ ਉੱਧਰ ਜਾਂਦੇ ਨੇ, ਪਰ ਜਦੋਂ ਅੰਬਾਂ ਨੂੰ ਬੂਰ ਪਿਆ, ਕੋਇਲ ਨੇ ਆਪਣੇ ਗਲੇ ਦੀ ਸੋਜ ਵਿੱਚੋਂ ਮਿੱਠਾ ਗੀਤ ਗਾਇਆ, ਕੋਇਲ ਨੇ ਇੱਕ ਕੂਕ ਮਾਰੀ, ਅਤੇ ਕਾਮਣੀ ਪਿੱਛੇ ਬੈਠੇ ਹੋਏ ਬੱਚੇ ਕੋਇਲ ਮਾਂ ਦੀ ਆਵਾਜ਼ ਸੁਣ ਕੇ ਉਹਦੇ ਪਿੱਛੇ ਚਲੇ ਗਏ। ਕਹਿਣ ਲੱਗੇ, ਪਿਆਰਿਆ ਤੇਰੇ ਕੋਲ ਗਿਆਨ ਕੋਇਲ ਵਰਗਾ ਹੋਏ, ਤੂੰ ਰਹਿਣਾ ਸੰਸਾਰ ਵਿੱਚ, ਏ ਤੇਰੇ ਚਾਰ ਚਪੇਰੇ ਕਾਵਾਂ ਰੌਲੀ ਪਈ ਏ, ਪਰ ਚੇਤੇ ਰੱਖੀ ਜਦੋਂ ਰੱਬ ਦੀ ਆਵਾਜ਼ ਸੁਣੇ ਤੇ ਆਪਣੀ ਆਵਾਜ਼ ਸੁਣ ਕੇ ਉਹਦੇ ਪਿੱਛੇ ਤੁਰੀ, ਨਾ ਕਿ ਕਾਵਾਂ ਰੋਲੀ ਪਿੱਛੇ ਚਲਾ ਜਾਏ। ਧਿਆਨ ਦਿਆ ਜੇ, ਧਿਆਨ ਕੱਛੂ ਕੁੰਮੀ ਵਰਗਾ, ਗਿਆਨ ਕੋਇਲ ਵਰਗਾ, ਅਤੇ ਤੀਸਰੀ ਗੱਲ ਕਹੀ, ਕਹਿਣ ਲੱਗੇ ਸਿਮਰਨ ਦਿੱਤਾ ਸੀ ਕੂੰਜ ਵਰਗਾ, ਇਹ ਪਰਮਾਤਮਾ ਦੀ ਖੇਡ ਹੈ। ਮੈਂ ਬੇਨਤੀ ਕਰਨਾ ਹੁੰਦਾ ਕਿ ਪੂਰਬ ਨੇ ਧਰਮ ਦੇ ਉਹ ਨੁਕਤੇ ਦਿੱਤੇ ਨੇ ਜਿਹੜਾ ਪੱਛਮ ਅਦੇ ਤੱਕ ਵੀ ਨਹੀਂ ਜਾਣ ਸਕਿਆ, ਪਰ ਦੁੱਖ ਇਸ ਚੀਜ਼ ਦਾ ਹੈ ਕਿ ਪੱਛਮ ਦੇ ਲੋਕ ਪੂਰਬ ਵਿੱਚੋਂ ਧਰਮ ਦਾ ਹੀਰਾ ਲੱਭਣ ਵਾਸਤੇ ਆਉਂਦੇ ਨੇ, ਸਾਡੇ 'ਤੇ ਪੱਛਮ ਅਸਵਾਰ ਹੋ ਰਿਹਾ, ਅਸੀਂ ਉਹਨਾਂ ਵਾਲੇ ਪਾਸੇ ਜਾਂਦੇ ਪਏ, ਉਹ ਸਾਡੇ ਵਾਲੇ ਪਾਸੇ ਆਉਂਦੇ ਪਏ। ਕਦੀ ਤੁਸੀਂ ਦੇਖੋ ਖਾਂ, ਉਹ ਅੰਦਰ ਦੀ ਸ਼ਾਂਤੀ ਲਈ ਭਟਕਦੇ ਪਏ ਨੇ। ਦੇਖੋ ਪੂਰਬ ਦੇ ਇਸ ਗਿਆਨ ਨੇ ਇੰਨਾ ਇੰਨਾ ਤੱਤ ਗਿਆਨ ਦਿੱਤਾ, ਹੁਣ ਇੱਕ ਕੋਇਲ ਦਾ ਗਿਆਨ, ਕੱਛੂ ਕੁੰਮੀ ਦਾ ਗਿਆਨ, ਅਤੇ ਤੀਜੀ ਗੱਲ ਉਹਨਾਂ ਨੇ ਕਹੀ, ਪਿਆਰਿਆਂ ਤੈਨੂੰ ਸਿਮਰਨ ਕੂੰਜ ਵਰਗਾ ਦਿੱਤਾ ਸੀ। ਕੂੰਜ ਆਪਣੇ ਬੱਚੇ ਛੱਡ ਕੇ ਆਪ ਸੈਂਕੜੇ ਕੋ ਸਿਆਲ ਦੇ ਦਿਨਾਂ ਵਿੱਚ ਦੂਰ ਚਲੀ ਗਈ, ਕੁਦਰਤ ਨੇ ਉਹਦੇ ਅੰਦਰ ਦੀ ਇੱਕ ਬਣਤਰ ਐਸੀ ਬਣਾਈ ਹੈ। ਮੈਂ ਕੁਝ ਬੇਨਤੀਆਂ ਆਪ ਨੂੰ ਕਰਦਿਆਂ, ਸਿਆਣੇ ਪੁਰਸ਼ ਇੱਕ ਗੱਲ ਕਹਿੰਦੇ ਨੇ, ਆ ਮਾਇਆ ਨੂੰ ਨਾਗਣੀ ਕਹਿੰਦੇ ਨੇ, ਅਤੇ ਅਸੀਂ ਕਹਿੰਦੇ ਹਾਂ ਆਪਣੇ ਜੰਮਿਆਂ ਨੂੰ ਖਾਂਦੀ, ਕਿਉਂ ਖਾਂਦੀ ਹੈ ਨਾਗਣ? ਕਿਉਂਕਿ ਜਦੋਂ ਨਾਗਣ ਆਪਣੇ ਆਂਡਿਆਂ 'ਤੇ ਬਹਿੰਦੀ ਏ ਭੁੱਖੀ ਰਹਿੰਦੀ ਏ, ਕੋਈ ਚੀਜ਼ ਗ੍ਰਹਿਣ ਨਹੀਂ ਕਰਦੀ। ਇੰਨੇ ਦਿਨ ਦੀ ਭੁੱਖੀ ਆਂਡਿਆਂ 'ਤੇ ਬੈਠੀ ਗੁੱਸੇ ਵਿੱਚ ਆ ਜਾਂਦੀ ਏ, ਅਤੇ ਭੁੱਖ ਦੀ ਮਾਰੀ ਕੋਈ ਆਪਣੇ ਜੰਮਿਆਂ ਹੋਇਆਂ ਨੂੰ ਆਪ ਹੀ ਖਾਣ ਲੱਗ ਪੈਂਦੀ ਹੈ। ਪਰ ਜਿਹੜੇ ਉਹਦੀ ਕੁੰਡਲੀ ਵਿੱਚ ਆ ਗਏ ਉਹ ਖਾਂਦੇ ਗਏ, ਜਿਹੜਾ ਇਹਦੀ ਕੁੰਡਲੀ ਤੋਂ ਬਾਹਰ ਨਿਕਲ ਜਾ ਉਹਨੂੰ ਨਾਗਣ ਖਾ ਨਹੀਂ ਸਕਦੀ। ਕੁਦਰਤ ਨੇ ਦੇਖੋ ਹਰ ਜੀਵ ਵਿੱਚ ਐਸੀ ਐਸੀ ਬੀਜ ਮੰਤਰ ਸਰਬ ਕੋ ਗਿਆਨ ਵਾਲੀ ਬਾਤ ਹੈ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਕੂੰਜ ਨੂੰ ਗਿਆਨ ਦਿੱਤਾ ਇੰਨਾ, ਬੱਚੇ ਕਿਤੇ ਨੇ, ਕੂੰਜ ਸੈਂਕੜੇ ਕੋ ਦੂਰ ਚਲੀ ਗਈ, ਅਤੇ ਜਦੋਂ ਇਸ ਕੂੰਜ ਨੇ ਆਪਣੇ ਮੂੰਹ ਵਿੱਚ ਆਪਣੀ ਚੁੰਝ ਵਿੱਚ ਦਾਣਾ ਪਾਇਆ, ਅਤੇ ਇੱਕੋ ਦਮ ਆਪਣੇ ਬੱਚੇ ਦੀ ਯਾਦ ਆ ਗਈ। ਸਿੱਖ ਨੂੰ ਗਿਆਨ ਧਿਆਨ ਅਤੇ ਸਿਮਰਨ ਦਾਤਾਂ ਦਿੱਤੀਆਂ, ਤਾਂ ਗੁਰੂ ਕਾ ਸਿੱਖ ਅਖਾਏ। ਹੁਣ ਉਸ ਕੂੰਜ ਨੇ ਜਦੋਂ ਬੱਚੇ ਨੂੰ ਯਾਦ ਕੀਤਾ, ਇਹਦੀ ਚੁੰਝ ਵਿੱਚੋਂ ਦਾਣਾ ਇਹਦੇ ਗਰਦਨ ਤੋਂ ਥੱਲੇ ਇਹਦੇ ਪੇਟ ਵਿੱਚ ਗਿਆ, ਪਰ ਰੱਬ ਨੇ ਮਿਹਰ ਕੀਤੀ, ਇਹਨੂੰ ਬੱਚੇ ਦੀ ਯਾਦ ਆਈ, ਇਹਦੇ ਖਾਧੀ ਕੋਈ ਖੁਰਾਕ ਨੇ ਬੱਚੇ ਦੇ ਪੇਟ ਵਿੱਚ ਅਸਰ ਕਰ ਦਿੱਤਾ। ਤੁਸੀਂ ਰੋਜ਼ ਬਾਣੀ ਵਿੱਚ ਇੱਕ ਤੁੱਕ ਪੜ੍ਹਦੇ ਹੋ, ਉਡੈ ਊਡ ਆਵੈ ਸੈ ਕੋਸਾਂ, ਤਿਸ ਬਸ ਪਾਸੇ ਪਾਛੇ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਹੁਣ ਮਨ ਮੈਂ ਸਿਮਰਨ, ਇਹ ਸਿਮਰਨ ਨਹੀਂ ਰਾਮ ਰਾਮ, ਇਹ ਕੂੰਜ ਪ੍ਰਥਾਇਕ ਹੈ। ਮਨ ਮੈਂ ਸਿਮਰਨ ਕਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਕੌਣ ਦਿੰਦਾ ਹੈ ਰੋਜ਼ੀ? ਸਿਰਫ ਮਾਂ ਦੀ ਯਾਦ ਹੀ ਉਹਨਾਂ ਦਾ ਪੇਟ ਭਰਦੀ ਏ। ਉਹ ਸਿੱਖਾਂ, ਜੇ ਇੱਕ ਪੰਛੀ ਦੀ ਯਾਦ ਬੱਚੇ ਦਾ ਪੇਟ ਭਰਦੀ ਏ, ਤੂੰ ਰੱਬ ਦੀ ਯਾਦ ਵੀ ਜੁੜ ਕੇ ਦੇਖ, ਤੇਰੀਆਂ ਸਾਰੀਆਂ ਭੁੱਖਾਂ ਵੱਲੋਂ ਤੈਨੂੰ ਤ੍ਰਿਪਤ ਕਰ ਦੇਵੇਗਾ। ਯਾਦ ਕਰ ਤਾਂ ਸਹੀ, ਭਾਈ ਸਾਹਿਬ ਨੇ 3 ਬਚਨ ਕਹੇ ਕਿ ਕੱਛੂ ਆਂਡਾ ਧਿਆਨ ਤਰ, ਕਰ ਪਰਪੱਕ ਨਦੀ ਵਿੱਚ ਆਣੈ, ਕੂੰਜ ਹਿਰਦੈ ਸਿਮਰਨ ਕਰੈ, ਲੈ ਬੱਚਾ ਉੱਡਦੀ ਅਸਮਾਣੈ, ਕੋਇਲ ਪਾਲੈ ਕਾਵਣੀ, ਮਿਲਦਾ ਜਾਏ ਕੁਟੰਬ ਸਿਆਣੈ। ਕੌਣ ਹੈ ਗੁਰੂ ਕਾ ਸਿੱਖ, ਗਿਆਨ ਧਿਆਨ ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਬਾਣੈ। ਇਹ ਵੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗਿਆਨ ਧਿਆਨ ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਬਾਣੈ। ਜਿੱਥੇ ਮੈਂ ਵਿਚਾਰ ਰੋਕੀ ਸੀ, ਹੇ ਗੁਰੂ ਰਾਮਦਾਸ, ਅਸੀਂ ਕਹਿੰਦੇ ਪਏ ਹਾਂ ਅਸੀਂ ਤੇਰੇ ਸਿੱਖ ਹਾਂ, ਅਤੇ ਘੱਟੋ ਘੱਟ ਤੁਸੀਂ ਵੀ ਦੱਸੋ ਵੀ ਤੁਸੀਂ ਪ੍ਰਵਾਨ ਵੀ ਕੀਤਾ ਕਿ ਨਹੀਂ, ਇਕੱਲੇ ਅਸੀਂ ਦਾਅਵੇ ਕਰੀ ਜਾਈਏ। ਕਹਿਣ ਲੱਗੇ, ਖਾਂ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਸਵਾਸ ਸਵਾਸ ਰੱਬ ਨੂੰ ਜਪਦਾ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਰਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਹੁਣ ਇੱਥੇ ਧਿਆਨ ਦਿਆ ਜੇ, ਪਹਿਲਾ ਸ਼ਬਦ ਸੀ ਸਿੱਖ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰ ਸਿੱਖ ਨਹੀਂ। ਇਸ ਅਰਥ ਨੂੰ ਸਮਝਿਓ ਥੋੜ੍ਹਾ ਜਿਹਾ, ਜਿਤਨੀ ਕੁ ਗੁਰੂ ਗ੍ਰੰਥ ਸਾਹਿਬ ਨੇ ਗੋਦੀ ਵਿੱਚ ਬੈਠ ਕੇ ਸੂਝ ਦਿੱਤੀ ਉਸ ਅਨੁਸਾਰ, ਪਹਿਲਾਂ ਸਿੱਖ ਸੀ ਅਤੇ ਸੰਪੂਰਨਤਾ ਜਦੋਂ ਸ਼ਲੋਕ ਦੀ ਹੋਈ ਤੇ ਆ ਗਿਆ ਗੁਰਸਿੱਖ। ਕਦੀ ਸੋਚਿਆ ਕਿ ਅੰਮ੍ਰਿਤ ਵੇਲੇ ਉੱਠਣ ਵਾਲਾ ਸਿੱਖ ਸੀ ਅਤੇ ਜਦੋਂ ਸ਼ਲੋਕ ਸੰਪੂਰਨ ਹੋਇਆ ਸਿੱਖ ਤੋਂ ਗੁਰਸਿੱਖ ਬਣ ਗਿਆ? ਇੱਥੇ ਬਚਨ ਕਹੇ ਨੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ, ਕਿਉਂਕਿ ਧਿਆਨ ਨਾਲ ਹੀ ਉਹ ਗੁਰਸਿੱਖ ਬਣਿਆ ਹੈ। ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਅਗਲੀ ਤੋਕੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਸ਼ੁਰੂਆਤ ਸਿੱਖ ਤੋਂ, ਸੰਪੂਰਨਤਾ ਗੁਰਸਿੱਖ ਤੇ, ਕਿਉਂ? ਤੇ ਫਿਰ ਅਗਲੀ ਤੁਕ, ਆਪ ਜਪਦਾ ਤੇ ਦੂਜਿਆਂ ਨੂੰ ਨਾਮ ਜਪਾਉਂਦਾ ਹੈ। ਇਹਦੇ ਬੜੇ ਭਾਵ ਪੂਰਤ ਅਰਥ ਨੇ। ਸਿੱਖ ਸੀ ਜਦੋਂ ਗੁਰੂ ਗੁਰੂ ਜਪਿਆ ਤੇ ਸਿੱਖ ਵਿੱਚ ਗੁਰੂ ਆ ਗਿਆ, ਸੱਚ ਜਾਣੋ ਉਦੋਂ ਸਿੱਖ ਵਿੱਚੋਂ ਗੁਰੂ ਦੀ ਝਲਕ ਪਈ, ਗੁਰਸਿੱਖ ਬਣ ਗਿਆ। ਸਿੱਖ ਦਾ ਕਰਮ ਹੈ ਆਪ ਜਪਣਾ ਤੇ ਗੁਰੂ ਦਾ ਕੰਮ ਹੈ ਦੂਜਿਆਂ ਨੂੰ ਜਪਾਉਣਾ। ਫਿਰ ਸਮਝਿਓ ਇਸ ਗੱਲ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਜੋ ਆਪ ਜਪੈ, ਪਹਿਲਾਂ ਆਪ ਜਪੈ, ਧਰਮ ਦੂਜੇ ਤੋਂ ਸ਼ੁਰੂ ਨਹੀਂ ਜੇ ਹੁੰਦਾ, ਚੇਤੇ ਰੱਖਿਓ। ਪਰ ਅੱਜ ਹੁਣ ਬਣ ਪਤਾ ਕੀ ਗਿਆ, ਆਹ ਅੱਖਾਂ ਮੇਰੀਆਂ ਮੇਰਾ ਚਿਹਰਾ ਨਹੀਂ ਦੇਖਦੀਆਂ, ਇਹ ਦੂਜਿਆਂ ਦਾ ਚਿਹਰਾ ਹੀ ਦੇਖਦੀਆਂ ਨੇ। ਬਦਕਿਸਮਤ ਇਹਨਾਂ ਅੱਖਾਂ ਨੇ ਮਰਨ ਤੱਕ ਦੇਖਣਾ ਵੀ ਕੋਈ ਨਹੀਂ, ਕੇਵਲ ਦੂਜੇ ਦਿਸਣੇ ਨੇ। ਧਰਮ ਦੂਜੇ ਤੋਂ ਸ਼ੁਰੂ ਨਹੀਂ ਹੁੰਦਾ, ਧਰਮ ਆਪਣੇ ਤੋਂ ਸ਼ੁਰੂ ਹੁੰਦਾ ਹੈ। ਆਹ ਪੰਜ ਤੰਤਰ ਵਿੱਚ ਬੜੀਆਂ ਸੋਹਣੀਆਂ ਗੱਲਾਂ ਦਿੱਤੀਆਂ ਕਿ ਮੂਰਖ ਬੰਦੇ ਮਾਰੂਥਲ ਪਾਰ ਕਰਨ ਲੱਗੇ, ਹੈ ਸੀ ਚਮਕਦੀ ਰੇਤ ਤੇ ਪਤਾ ਨਹੀਂ ਸੀ, ਕਿਸੇ ਦੱਸਿਆ ਪਾਣੀ ਚਮਕਦਾ ਹੁੰਦਾ ਹੈ, ਕਹਿਣ ਲੱਗੇ ਕੀ ਪਤਾ ਹੈ ਦਰਿਆ ਹੀ ਹੋਵੇ ਚਮਕਦਾ ਪਿਆ, ਗੱਲ ਸਿਰਫ ਸਮਝਾਉਣ ਦੀ ਸੀ। ਉਹ ਤਪਦੀ ਰੇਤ ਉੱਤੇ ਪਿਆਰਿਓ ਗੋਡਿਆਂ ਪਰਨੇ ਹੋ ਕੇ ਰੇਂਗ ਰੇਂਗ ਕੇ ਤੁਰੇ, ਜਦੋਂ ਥੋੜ੍ਹਾ ਜਿਹਾ ਪਾਰ ਕੀਤਾ, ਕਹਿਣ ਲੱਗੇ ਗਿਣਤੀ ਕਰ ਲਓ, ਕੋਈ ਡੁੱਬ ਤੇ ਨਹੀਂ ਗਏ, ਗਿਣਤੀ ਪੂਰੀ ਹੈ। ਮੂਰਖ ਸਨ, ਗਿਣਤੀ ਸ਼ੁਰੂ ਕਰ ਦਿੱਤੀ, ਜਿਹਨੇ ਗਿਣਤੀ ਕਰਨੀ ਆਪਣੇ ਆਪ ਨੂੰ ਗਿਣਨਾ ਕੋਈ ਨਾ, ਦੂਜੇ ਤੋਂ ਗੱਲ ਸ਼ੁਰੂ ਕਰਨੀ, ਇੱਕ ਦੋ ਤਿੰਨ ਚਾਰ ਪੰਜ, ਤੇ ਪਰਤ ਕੇ ਰੋ ਕੇ ਕਹਿਣਾ ਇੱਕ ਡੁੱਬ ਗਿਆ ਜੇ, ਉਹਨੇ ਕਹਿਣਾ ਤੈਨੂੰ ਗਿਣਦੀ ਜਾਚ ਨਹੀਂ ਆਈ, ਮੈਂ ਗਿਣਨਾ। ਉਹਨੇ ਅੱਗੇ ਬੰਨਾ ਆਗੂ, ਉਹਨੇ ਫਿਰ ਆਪਣੇ ਆਪ ਨੂੰ ਛੱਡ ਦੇਣਾ, ਦੂਜੇ ਤੋਂ ਗੱਲ ਸ਼ੁਰੂ ਕਰਨੀ, ਉਹਨੇ ਕਹਿਣਾ ਸੱਚੀ ਮੁੱਚੀ ਇਹ ਸੱਚ ਕਹਿੰਦਾ ਜੇ ਇੱਕ ਡੁੱਬ ਗਿਆ ਜੇ। ਰੋਣ ਲੱਗ ਪਏ, ਕੋਈ ਸਿਆਣਾ ਆਇਆ, ਅਸੀਂ ਸਾਖੀ ਇੱਥੋਂ ਤੱਕ ਮੁਕਾ ਦਿੰਦੇ ਹਾਂ, ਮੈਂ ਕਹਿੰਦਾ ਇਸ ਤੋਂ ਅੱਗੇ ਸ਼ੁਰੂ ਕਰੋ। ਇੱਕ ਸਿਆਣਾ ਆਇਆ, ਉਹ ਕਹਿੰਦਾ ਰੋਂਦੇ ਕਿਉਂ ਹੋ? ਕਹਿਣ ਲੱਗੇ ਸਾਥੀ ਡੁੱਬ ਗਏ ਨੇ। ਉਹਨੇ ਪੁੱਛਿਆ ਕਿੰਨੇ? ਗਿਣਤੀ ਕਰਕੇ ਦੱਸਣ ਲੱਗੇ ਛੇ ਜਾਂ ਸੱਤ, ਜਿੰਨੇ ਕਹਿ, ਛੇ ਬੰਦੇ ਸਨ, ਪੰਜ ਰਹਿ ਗਿਆ ਡੁੱਬ ਗਿਆ। ਉਹਨੇ ਵੇਖਿਆ ਵੀ ਛੇ ਨੇ, ਇਹ ਮਰ ਡੁੱਬ ਕਿਹੜਾ ਗਿਆ ਵਿੱਚੋਂ? ਕਹਿੰਦਾ ਕਰੋ ਗਿਣਤੀ। ਗਿਣਤੀ ਸ਼ੁਰੂ ਕੀਤੀ, ਆਪਣੇ ਆਪ ਨੂੰ ਗਿਣਿਆ ਨਾ, ਇੱਕ ਦੋ ਤਿੰਨ ਚਾਰ ਪੰਜ, ਰੋ ਪੈ, ਕਹਿਣ ਲੱਗੇ ਦੇਖੋ ਡੁੱਬ ਗਿਆ। ਉਹ ਕਹਿਣ ਲੱਗੇ ਜਦੋਂ ਦੂਜੇ ਤੋਂ ਗੱਲ ਸ਼ੁਰੂ ਕਰੀਏ ਤੇ ਡੁੱਬੀ ਦਈ ਹੈ, ਆਪਣੇ ਤੋਂ ਗੱਲ ਸ਼ੁਰੂ ਕਰੀਏ ਤੇ ਤਰੀਦਾ ਹੈ, ਚੇਤੇ ਰੱਖੋ। ਉਹਨੇ ਦੂਜੇ ਤੋਂ ਸ਼ੁਰੂ ਕੀਤੀ, ਇੱਕ ਦੋ ਤਿੰਨ, ਰੋ ਪਿਆ ਡੁੱਬ ਗਏ। ਉਹ ਕਹਿੰਦਾ ਨਹੀਂ, ਇਹ ਸੀਨੇ ਤੋਂ ਕੋ ਇੱਕ, ਆਪਣੇ ਤੋਂ ਗਿਣਤੀ ਸ਼ੁਰੂ ਕਰਾਂਗੇ ਤੇ ਧਰਮ ਵਾਲੇ ਪਾਸੇ ਤੁਰਾਂਗੇ, ਦੂਜੇ ਵੱਲ ਵੇਖਾਂਗੇ ਤੇ ਡੁੱਬਣ ਵਾਲੀ ਗੱਲ ਬਣੇਗੀ। ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਮੇਰੇ ਸੰਖੇਪ ਵਿੱਚ ਸਿਰਫ ਵਿਚਾਰ ਸਾਂਝੇ ਕੀਤੇ ਨੇ, ਕਿਉਂਕਿ ਵਿਸ਼ਾ ਤੁਸੀਂ ਦਿੱਤਾ ਬਹੁਤ ਲੰਬੇਰਾ, ਕੰਸੈਪਟ ਬਹੁਤ ਵੱਡਾ ਹੈ। ਤੁਸੀਂ ਕਹੋਗੇ ਕਿਉਂ, ਕਿਉਂਕਿ ਗੁਰੂ ਬਣਿਆ ਗੁਰੂ ਪਦਵੀ ਸਭ ਤੋਂ ਉੱਚੀ। ਅਸੀਂ ਕਹੀ ਨਾ ਕਿ ਸਿੱਖ ਨੇ ਕਮਾਈ ਕੀਤੀ, ਬਾਬੇ ਅਮਰਦਾਸ ਨੇ ਗੁਰੂ ਬਣ ਗਏ, ਅਤੇ ਗੁਰੂ ਬਣ ਕੇ ਮੰਗਦੇ ਕੀ ਨੇ? ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਖਮ ਪਾਪੀ ਪੀ ਗਤ ਪਾਏ। ਗੁਰਸਿੱਖੀ ਦਾ ਕਿਹੋ ਜਿਹਾ ਸਵਾਦ ਸੀ, ਗੁਰੂ ਬਣ ਕੇ ਵੀ ਸਿੱਖਾਂ ਦੀ ਧੂੜ ਪਿਆ ਮੰਗਦਾ ਹੈ। ਇਹ ਵਿਸ਼ਾ ਬਹੁਤ ਡੂੰਘਾ ਹੈ। ਸਿੱਖ ਕਾਮ ਨੂੰ, ਕਾਮ ਸਿੱਖ ਨੂੰ ਨਹੀਂ ਪਾਉਂਦਾ, ਲੋਭ ਕਿਵੇਂ ਨਹੀਂ ਪਾਉਂਦਾ, ਇਹਨੂੰ ਕ੍ਰੋਧ ਕਿਵੇਂ ਨਹੀਂ ਪਾਉਂਦਾ। ਇੱਕ ਇੱਕ ਵਿਸ਼ਾ ਕਈ ਕਈ ਘੰਟਿਆਂ ਦਾ ਹੈ। ਮੈਂ ਸਿਰਫ ਉਹ ਤੁਕਾਂ ਲਈਆਂ ਜੋ ਤੁਸੀਂ ਆਪ ਨੇ ਵਿਸ਼ਾ ਬਖਸ਼ਿਆ। ਆਪ ਸਭ ਦਾ ਧੰਨਵਾਦ, ਬੜਾ ਟੇਕ ਕੇ ਸੁਣਿਆ ਜੇ, ਅਤੇ ਇੱਕ ਅਰਦਾਸ ਕਰਿਓ ਦਾਤਾ, ਨਗਾਰੇ ਦੀ ਆਵਾਜ਼ ਸਭ ਤੋਂ ਉੱਚੀ ਹੈ, ਪਰ ਚੀਰ ਕੇ ਦੇਖੋ ਵਿੱਚੋਂ ਖਾਲੀ ਹੈ। ਨਗਾਰੇ ਨਾ ਕਿਤੇ ਬਣ ਜਾਈਏ, ਸਤਿਗੁਰੂ ਅੰਦਰ ਦਾ ਟਿਕਾ ਬਖਸ਼ ਕੇ ਦਾਤਾ ਜੀ ਮਿਹਰ ਕਰੋ, ਸਿਮਰਨ ਵਾਲੀ ਜੀਵਨ ਜੁਗਤ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ।